ਰਾਮਦਾਸ ਅਰਜਨ ਗੁਰੂ ਬਰਸੇ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋ ਜੋਰ ਕਰ ਬੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾਨ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਦੇਹੀ ਕਿਸ ਕੀ ਵਾਪਰੀ ਸਿੱਖੀ ਜੇ ਸਾਬਤ ਹੋਏ ਦੇਹ ਤੋਂ ਆਵਣ ਜਾਣ ਹੈ ਸਿੱਖੀ ਲੱਭੈ ਕਬ ਕੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ ਔਰ ਸਜੇ ਦੀਵਾਨਾਂ ਵਿੱਚ ਆਪਾਂ ਸਾਰਿਆਂ ਨੇ ਗੁਰੂ ਕਾ ਇਤਿਹਾਸ ਸਰਵਣ ਕੀਤਾ ਹੈ। ਪੰਥ ਪ੍ਰਕਾਸ਼ ਦੀ ਕਥਾ ਜੋ ਲੜੀਵਾਰ ਚੱਲ ਰਹੀ ਹੈ, ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਉਹ ਇਤਿਹਾਸ ਵਰਣਨ ਕੀਤਾ ਜਦੋਂ ਖਾਲਸਾ ਜੰਗਲਾਂ ਚ ਰਹਿੰਦਾ ਸੀ, ਪਿਛਲੇ ਸਮੇਂ ਸਨ। ਜ਼ਕਰੀਆ ਖਾਨ ਪਹਿਲਾਂ ਅਸਲਮ ਖਾਨ, ਉਸ ਤੋਂ ਪਹਿਲਾਂ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਹੋਇਆ, ਜਿਹਨੇ ਚਮਕੌਰ ਵਿੱਚ ਦਸਵੇਂ ਪਾਤਸ਼ਾਹ ਦੇ ਨਾਲ ਜੰਗ ਲੜਿਆ। ਜ਼ਬਰਦਸਤ ਖਾਨ ਤੋਂ ਬਾਅਦ ਅਸਲਮ ਖਾਨ, ਫਿਰ ਅਬਦੁਲ ਸ਼ਮੁੰਦ ਖਾਨ, ਫਿਰ ਜ਼ਕਰੀਆ ਖਾਨ, ਜ਼ਕਰੀਆ ਖਾਨ ਤੋਂ ਬਾਅਦ ਜਹੀਆ ਖਾਨ ਅਤੇ ਸ਼ਾਹਨਵਾਜ ਖਾਨ, ਉਸ ਤੋਂ ਬਾਅਦ ਮੀਰ ਮਨੂ ਦਾ ਸਮਾਂ ਆਇਆ। ਮੀਰ ਮਨੂ ਤੋਂ ਬਾਅਦ ਜਹਾਨ ਖਾਨ ਵਗੈਰਾ ਅਬਦਾਲੀ ਦੇ ਬੰਦੇ ਇੱਥੇ ਕਾਬਜਾਬ ਹੋਏ, ਪਰ ਬਾਅਦ ਵਿੱਚ ਖਾਲਸੇ ਨੇ ਕਿਸੇ ਦੇ ਪੈਰ ਨਹੀਂ ਲੱਗਣ ਦਿੱਤੇ। ਸੋ ਭਾਈ ਮਨੀ ਸਿੰਘ ਜੀ ਦਾ ਪ੍ਰਸੰਗ ਆਰੰਭ ਹੋਇਆ ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਕਰਮ ਬਦਲਿਆ। ਭਾਵੇਂ ਉਹਨਾਂ ਨੇ ਕੰਮ ਭਲੇ ਵਾਸਤੇ ਕੀਤਾ ਕਿ ਗੁਰੂ ਸਾਹਿਬ ਜੀ ਦੀ ਬਾਣੀ ਹਰ ਇੱਕ ਸਿੱਖ ਪੜ੍ਹ ਸਕੇ, ਪੋਥੀਆਂ ਪੰਜ ਗ੍ਰੰਥੀ, 22 ਵਾਰਾਂ, ਭਗਤ ਬਾਣੀਆਂ, ਇਹ ਵੱਖਰੀਆਂ ਵੱਖਰੀਆਂ ਪੋਥੀਆਂ ਤਿਆਰ ਕਰਕੇ ਦਿੱਤੀਆਂ ਸਿੱਖਾਂ ਨੂੰ ਪੜ੍ਹਨ ਵਾਸਤੇ, ਤੇ ਆਦਿ ਦਸਮ ਦੀਆਂ ਬੀੜਾਂ ਦੇ ਜੇ ਸਰੂਪ ਭਾਈ ਸਾਹਿਬ ਨੇ ਤਿਆਰ ਕੀਤਾ ਸੀ। ਉਹਦੇ ਵਿੱਚ ਪਹਿਲਾਂ ਸਭ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ, ਫਿਰ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਰਾਗਾਂ ਵਿੱਚੋਂ ਕੱਢ ਕੇ ਕਰਮ ਅਨੁਸਾਰ ਗੁਰੂ ਵਿਅਕਤੀ ਦੇ ਅਨੁਸਾਰ ਕੀਤੀਆਂ, ਗੁਰੂ ਸਾਹਿਬਾਂ ਦੇ ਸਰੂਪਾਂ ਦੇ ਮੁਤਾਬਕ। ਫਿਰ ਇਹ ਬੀੜ ਪੰਥ ਨੇ ਪ੍ਰਵਾਨ ਨਹੀਂ ਕੀਤੀ, ਨਹਿ ਪ੍ਰਵਾਨ ਪੰਥ ਨੇ ਰਾਖੀ। ਪੰਥ ਖਾਲਸਾ ਕਹਿਣ ਲੱਗਾ, ਇਹ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਬਣਾਈ ਹੋਈ ਮਰਯਾਦਾ ਦਾ ਉਲੰਘਣ ਕੀਤਾ ਹੈ, ਇਸ ਕਰਕੇ ਤੁਹਾਡੇ ਬੰਦ ਬੰਦ ਕੱਟੇ ਜਾਣਗੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਪੰਥ ਦਾ ਇਹ ਵਚਨ ਅੰਗੀਕਾਰ ਕੀਤਾ ਔਰ ਅਰਦਾਸ ਕਰਾਈ ਕਿ ਜਦੋਂ ਮੇਰੇ ਬੰਦ ਬੰਦ ਕੱਟੇ ਜਾਣ ਉਦੋਂ ਮੇਰਾ ਸਿੱਖੀ ਸਿਦਕ ਨਿਭ ਜਾਵੇ, ਮੇਰਾ ਮਨ ਨਾ ਡੋਲੇ, ਭਰੋਸਾ ਗੁਰੂ ਤੇ ਬਣਿਆ ਰਹੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਅਰਦਾਸ ਭਾਈ ਮਨੀ ਸਿੰਘ ਜੀ ਨੇ ਕਰਵਾਈ। ਸੋ ਖਾਲਸਾ ਜੀ, ਉਸ ਤੋਂ ਅਗਲੀ ਕਥਾ ਸਰਵਣ ਕਰੋ ਪਿਆਰ ਨਾਲ। ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਦੇਹੀ ਕਿਸ ਕੀ ਵਾਪਰੀ ਸਿੱਖੀ ਜੇ ਸਾਬਤ ਹੋਏ।
ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਅਰਦਾਸ ਕਰੋ ਕਿ ਜਦੋਂ ਮੇਰੇ ਬੰਦ ਬੰਦ ਕੱਟੇ ਜਾਣਗੇ ਉਦੋਂ ਮੇਰਾ ਮਨ ਨਹੀਂ ਡੋਲੇਗਾ, ਇਹ ਬਖਸ਼ਿਸ਼ ਗੁਰੂ ਸਾਹਿਬ ਕਰ ਦੇਣ, ਤਾਂ ਕਿ ਮੈਂ ਹੱਸਦਿਆਂ ਹੱਸਦਿਆਂ ਸ਼ਹੀਦੀ ਪਾ ਜਾਵਾਂ। ਕਿਉਂਕਿ ਇਹ ਸਰੀਰ ਤਾਂ ਕੀ ਚੀਜ਼ ਹੈ, ਕੁਝ ਵੀ ਨਹੀਂ। ਦੇਹੀ ਕਿਸ ਕੀ ਵਾਪਰੀ, ਵਿਚਾਰੀ ਦੇਹ ਕੀ ਚੀਜ਼ ਹੈ, ਇਹ ਤਾਂ ਮਿੱਟੀ ਦੀ ਮਡੋਲੀ ਹੈ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਇਹ ਤਾਂ ਹੱਡੀਆਂ ਦਾ ਢਾਂਚਾ ਜੇ, ਮਾਸ ਦਾ ਨਾੜੀਆਂ ਦਾ, ਇਹ ਇੱਕ ਦਿਨ ਜਾਣਾ ਹੀ ਜਾਣਾ। ਸਿੱਖੀ ਬੜੀ ਦੁਰਲੱਭ ਚੀਜ਼ ਹੈ, ਜੇ ਸਿੱਖੀ ਸਾਬਤ ਰਹਿ ਜਾਵੇ।
ਦੇਹ ਤੋਂ ਆਵਣ ਜਾਣ ਹੈ, ਸਿੱਖੀ ਲੱਭੈ ਕਬ ਕੋਈ।
ਦੇਹ ਤਾਂ ਆਉਣ ਜਾਣ ਵਾਲੀ ਚੀਜ਼ ਹੈ, ਸਿੱਖੀ ਕਦੋਂ ਲੱਭਦੀ ਹੈ? ਸਿੱਖੀ ਨਹੀਂ ਲੱਭਦੀ, ਸਿੱਖੀ ਬਹੁਤ ਮੁਸ਼ਕਿਲ ਲੱਭਦੀ ਹੈ।
ਚਾਉ ਪਈ ਤਬ ਸਿੱਖਣ ਸੋ ਮਨ ਲਈ,
ਇਹ ਬਚਨ ਗੁਰੂ ਕੇ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਦਾ ਮਨ ਲਿਆ।
ਸਿੱਖਣ ਪੰਜਨ ਆਗਿਆ ਕਈ,
ਪੰਜਾਂ ਸਿੰਘਾਂ ਨੇ ਅਰਦਾਸ ਕੀਤੀ, ਆਗਿਆ ਕੀਤੀ, ਬਚਨ ਕੀਤਾ ਖਾਲਸੇ ਦੇ।
ਸਿੱਖੀ ਸਾਬਤ ਸਿੱਖ ਕੀ ਰਹਿ,
ਕਿ ਮਹਾਰਾਜ ਕਿਰਪਾ ਕਰੋ ਭਾਈ ਮਨੀ ਸਿੰਘ ਹੋਰਾਂ ਦੀ ਸਿੱਖੀ ਸਾਬਤ ਰਹਿ ਜਾਵੇ।
ਕਰ ਅਰਦਾਸ ਸਿੱਖਣ ਦਿਓ ਕਹੈ,
ਅਰਦਾਸ ਕਰਕੇ ਪੰਜ ਸਿੰਘਾਂ ਨੇ ਬਚਨ ਕਹਿ ਦਿੱਤਾ ਵੀ ਤੁਹਾਡੀ ਸਿੱਖੀ ਸਾਬਤ ਰਹੇਗੀ, ਗੁਰੂ ਸਾਹਿਬ ਕਿਰਪਾ ਕਰਨਗੇ।
ਦੋਹਰਾ ਯੋ ਸਿੱਖਣ ਦਈ ਅਰਦਾਸ ਕਰ, ਤਵ ਭਏ ਕੰਮ ਸਿੱਖ ਰਾਸ।
ਜਦੋਂ ਖਾਲਸੇ ਨੇ ਅਰਦਾਸ ਕਰ ਦਿੱਤੀ ਗੁਰੂ ਮਹਾਰਾਜ ਦੇ ਚਰਨਾਂ ਵਿਚ, ਤਾਂ ਭਾਈ ਸਾਹਿਬ ਮਨੀ ਸਿੰਘ ਜੀ ਦੇ ਸਾਰੇ ਕਾਰਜ ਰਾਸ ਹੋ ਗਏ।
ਤਾਉ ਫਿਰ ਮਨ ਮਨੀ ਸਿੰਘ ਕੇ ਵੈਸੋ ਵੈਸੋ ਭਯੋ ਹੁਲਾਸ,
ਭਾਈ ਮਨੀ ਸਿੰਘ ਦੇ ਮਨ ਚ ਖੁਸ਼ੀ ਪ੍ਰਗਟ ਹੋਈ ਕਿ ਮੇਰੇ ਬੰਦ ਬੰਦ ਕੱਟੇ ਜਾਣਗੇ, ਮੇਰੀ ਸਿੱਖੀ ਦਿਬ ਜਾਏਗੀ। ਜੇ ਸਾਨੂੰ ਪਤਾ ਲੱਗ ਜਾਏ ਵੀ ਸਾਨੂੰ ਕੋਈ ਸਜ਼ਾ ਮਿਲਣੀ ਹੈ, ਤੇ ਅਸੀਂ ਤਾਂ ਪਹਿਲਾਂ ਹੀ ਮਰ ਜਾਂਦੇ ਹਾਂ, ਪਹਿਲਾਂ ਹੀ ਮਨ ਡੋਲ ਜਾਂਦਾ ਹੈ, ਘਬਰਾ ਜਾਈਦਾ ਹੈ, ਦੁੱਖ ਆਵੇਗਾ, ਕਸ਼ਟ ਆਵੇਗਾ। ਕਸ਼ਟ ਵੀ ਐਸਾ ਵੀ ਦੁਨੀਆਂ ਚ ਉਹਦੇ ਵਰਗਾ ਕਸ਼ਟ ਹੀ ਕੋਈ ਨਹੀਂ। ਬੰਦ ਬੰਦ ਕੱਟਣੇ ਸਰੀਰ ਦੇ, ਜੋੜ ਕੱਟਣੇ ਜਿਉਂਦੇ ਬੰਦੇ ਦੇ, ਬੜੇ ਮੁਸ਼ਕਿਲ ਗੱਲ ਹੈ। ਸੋਚ ਕੇ ਹੀ ਬੰਦੇ ਨੂੰ ਕੰਬੜੀ ਛਿੜ ਜਾਂਦੀ ਹੈ। ਪਰ ਧੰਨ ਭਾਈ ਮਨੀ ਸਿੰਘ ਜੀ, ਇਹ ਖੁਸ਼ੀ ਕਿ ਮੇਰਾ ਸਿੱਖੀ ਸਿਦਕ ਨਿਭ ਜਾਏਗਾ। ਸਰੀਰ ਤਾਂ ਜਾਣਾ ਹੀ ਜਾਣਾ, ਅੱਜ ਨਹੀਂ ਤੇ ਕੱਲ੍ਹ ਇਹਨੇ ਲੱਕੜਾਂ ਚ ਸੜ ਜਾਣਾ ਹੈ, ਜਾਂ ਮਿੱਟੀ ਚ ਸੜ ਜਾਣਾ ਹੈ, ਜਾਂ ਪਾਣੀ ਚ। ਇਹ ਤਾਂ ਸਰੀਰ ਦੀ ਇੰਨੀ ਕੀ ਹਾਲਤ ਹੈ। ਮੁਸਲਮਾਨ ਮਿੱਟੀ ਚ ਦੱਬ ਦਿੰਦੇ ਹੈ, ਹਿੰਦੂ ਅੱਗ ਚ ਸਾੜ ਦਿੰਦੇ ਹੈ, ਤੇ ਸਾਧੂ ਸੰਤ ਮਹਾਤਮਾ ਨੂੰ ਲੋਕ ਜਲ ਪ੍ਰਵਾਹ ਕਰ ਦਿੰਦੇ ਹੈ। ਇਹਨਾਂ ਦੀ ਹੈ ਨਾ ਠੰਡੀ ਤਾਤੀ ਮਿੱਟੀ ਖਾਈ, ਉਹ ਨਾ ਬਾਲਾ ਬੁੱਢਾ ਭਾਈ। ਸੋ ਭਾਈ ਮਨੀ ਸਿੰਘ ਜੀ ਵਿਚਾਰ ਕਰਦੇ ਆ ਵੀ ਸਰੀਰ ਨੇ ਰਹਿਣਾ ਨਹੀਂ ਹੈ।
ਕਈ ਬਰਸ ਬੀਤਤ ਭਏ ਸਮੋ ਪਹੁੰਚਿਓ ਆਏ,
ਇਹ ਬਚਨ ਹੋਇਆ ਨੂੰ ਕਈ ਸਾਲ ਬੀਤ ਗਏ, ਲਗਭਗ 15-16 ਸਾਲ। ਇਹ ਉਸ ਤੋਂ ਬਾਅਦ ਦੀ ਗੱਲ ਹੈ ਜਦੋਂ ਬੀੜ ਤਿਆਰ ਕੀਤੀ ਸੀ, ਕਿਉਂਕਿ ਜਿਸ ਸਾਲ ਬੰਦੇ ਬਹਾਦਰ ਦੀ ਸ਼ਹੀਦੀ ਹੋਈ ਹੈ ਉਹ ਸਾਲ ਮਾਤਾ ਜੀ ਨੂੰ ਭਾਈ ਮਨੀ ਸਿੰਘ ਚਿੱਠੀ ਲਿਖੀ ਹੈ। ਉਸ ਚਿੱਠੀ ਦੇ ਵਿੱਚ ਭਾਈ ਮਨੀ ਸਿੰਘ ਨੇ ਲਿਖਿਆ ਹੈ ਵੀ ਅਸੀਂ ਮਹਾਰਾਜ ਦੀ ਬਾਣੀ ਦਸਮ ਪਾਤਸ਼ਾਹ ਦੀ ਵੀ ਇਕੱਠੀ ਕਰ ਰਹੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵੀ ਪੋਥੀਆਂ ਲਿਖੀਆਂ ਜਾ ਰਹੀਆਂ ਨੇ। ਉਹ ਜਿਹੜੀ ਚਿੱਠੀ ਆ ਉਸ ਤੋਂ ਪਤਾ ਲੱਗਦਾ ਵੀ ਉਦੋਂ ਬੰਦੇ ਬਹਾਦਰ ਦੀ ਸ਼ਹੀਦੀ ਦੇ ਥੋੜੇ ਦਿਨ ਹੀ ਬਾਅਦ ਦੀ ਗੱਲ ਹੈ। ਬਲਕਿ ਉਹਦੇ ਚ ਇਹ ਗੱਲ ਵੀ ਆਈ ਹੈ ਵੀ ਪੂਜ ਮਾਤਾ ਜੀ ਕੇ ਚਰਨੋਂ ਪਰ ਮਨੀ ਸਿੰਘ ਕੀ ਡੰਡੋਤ ਬੰਦਨਾ, ਆਗੇ ਸਮਾਚਾਰ ਵਾਚਣਾ, ਪੁਰਾਣੀ ਬੋਲੀ ਹੈ। ਪੂਜ ਮਾਤਾ ਜੀ ਕੇ ਚਰਨਾਂ ਪਰ ਮਨੀ ਸਿੰਘ ਕੀ ਡੰਡੋਤ ਬੰਦਨਾ, ਅੱਗੇ ਸਮਾਚਾਰ ਵਾਚਣਾ, ਇਧਰ ਆਣੇ ਪਰ ਹਮਾਰਾ ਸਰੀਰ ਵਾਯੂ ਕਾ ਵਿਕਾਰੀ ਹੋਏ ਗਿਆ ਹੈ। ਇਧਰ ਯਾਨੀ ਕਿ ਅਸੀਂ ਜਦੋਂ ਦਿੱਲੀ ਤੋਂ ਆਏ ਹਾਂ ਅੰਮ੍ਰਿਤਸਰ, ਇੱਥੇ ਆ ਕੇ ਸਾਡੇ ਸਰੀਰ ਨੂੰ ਇੱਥੋਂ ਦੀ ਹਵਾ ਪਾਣੀ ਫਿੱਟ ਨਹੀਂ ਬੈਠੀ, ਸਰੀਰ ਢਿੱਲਾ ਰਹਿੰਦਾ। ਇਧਰ ਆਣੇ ਪਰ ਹਮਾਰਾ ਸਰੀਰ ਵਾਯੂ ਕਾ ਵਿਕਾਰੀ ਹੋਏ ਗਿਆ ਹੈ, ਪਰ ਹਰਿਮੰਦਰ ਕੀ ਸੇਵਾ ਮੈਂ ਆਲਕ ਨਹੀਂ। ਇਹ ਵੀ ਦੇਖਿਆ ਵੀ ਸੇਵਾ ਠੀਕ ਚੱਲ ਰਹੀ ਹੈ, ਸੇਵਾ ਚ ਆਲਸ ਨਹੀਂ, ਸੇਵਾ ਕਰ ਰਹੇ ਹਾਂ। ਜੇ ਗੁਰੂ ਨੇ ਚਾਹਿਆ ਤੰਦਰੁਸਤੀ ਲਈ ਤਾਂ ਕੁਆਰ ਦੇ ਮਹੀਨੇ ਆਵਾਂਗੇ, ਕੁਆਰ ਮੈਨੇ ਅੱਸੂ ਦੇ ਮਹੀਨੇ, ਯਾਨੀ ਕਿ ਜੁਲਾਈ ਕਹਿ ਲਓ, ਅਗਸਤ ਦੇ ਮਹੀਨੇ, ਸਤੰਬਰ ਦੇ ਮਹੀਨੇ, ਇਹਨਾਂ ਦਿਨਾਂ ਵਿੱਚ ਆਵਾਂਗੇ, ਏਦਾਂ ਚਿੱਠੀ 'ਚ ਲਿਖਿਆ ਹੋਇਆ। ਇੱਕ ਗੱਲ ਉਹਦੇ 'ਚ ਇਹ ਵੀ ਲਿਖੀ ਹੈ ਵੀ ਦੇਸ਼ ਮੇ ਗੋਗਾ ਹੈ, ਗੋਗਾ ਕਹਿੰਦੇ ਰੌਲੇ ਰੱਪੇ ਨੂੰ, ਦੇਸ਼ ਮੇ ਗੋਗਾ ਹੈ ਕਿ ਬੰਦਾ ਬੰਧਨ ਮੁਕਤ ਹੋਏ ਗਿਆ ਹੈ। ਮਾਤਾ ਜੀ ਨੂੰ ਚਿੱਠੀ 'ਚ ਭਾਈ ਮਨੀ ਸਿੰਘ ਜੀ ਕਹਿੰਦੇ ਆ ਵੀ ਪੰਜਾਬ 'ਚ ਰੌਲਾ ਪਿਆ ਹੋਇਆ ਕਿ ਬੰਦਾ ਜਿਹੜਾ ਹੈ, ਬਹਾਦਰ ਬੰਦਾ ਬੰਦਾ ਬਹਾਦਰ ਜੇਲ ਚੋ ਭੱਜ ਗਿਆ, ਬੰਧਨ ਮੁਕਤ ਹੋ ਗਿਆ, ਭਾਵ ਜਿਉਂਦਾ ਹੈ। ਅੱਗੇ ਗੁਰੂ ਕੀ ਗੱਤ ਗੁਰੂ ਜਾਣੇ, ਵੀ ਪੱਕੀ ਗੱਲ ਦਾ ਕੋਈ ਪਤਾ ਨਹੀਂ, ਗੁਰੂ ਦੀ ਗੱਲਾਂ ਗੁਰੂ ਜਾਣੇ। ਇਸ ਤਰ੍ਹਾਂ ਖਾਲਸਾ ਜੀ ਭਾਈ ਮਨੀ ਸਿੰਘ ਉਸ ਚਿੱਠੀ ਦਾ ਜ਼ਿਕਰ ਕੀਤਾ ਹੈ, ਉਹਦੇ ਚ ਇਹ ਵੀ ਲਿਖਿਆ ਵੀ ਸਾਹਿਬਾਂ ਦੇ 303 ਚਰਿੱਤਰਾਂ ਦੀ ਪੋਥੀ ਝੰਡਾ ਸਿੰਘ ਦੇ ਹੱਥ ਪਹੁੰਚੀ ਹੈ। 303 ਚਰਿੱਤਰਾਂ ਦੀ ਪੋਥੀ ਸਾਡੇ ਕੋਲ ਪਹੁੰਚ ਗਈ ਹੈ, ਬਾਕੀ ਜਿਹੜੀਆਂ ਪੋਥੀਆਂ ਇਕੱਠੀਆਂ ਕਰਕੇ ਤੁਹਾਡੇ ਕੋਲ ਭੇਜ ਦਿਆਂਗੇ। ਇਹ ਵੀ ਚਿੱਠੀ ਚ ਲਿਖਿਆ। ਅੱਜ ਕੱਲ੍ਹ ਜਿਹੜੇ ਚਰਿੱਤਰਾਂ ਦੇ ਕਿੰਤੂ ਪ੍ਰੰਤੂ ਕਰਦੇ ਹੈ, ਉਹਨਾਂ ਨੂੰ ਇੱਥੋਂ ਹੀ ਸਬਕ ਮਿਲਣਾ ਚਾਹੀਦਾ ਵੀ ਭਾਈ ਮਨੀ ਸਿੰਘ ਦੀ ਪੋਥੀਆਂ ਦੇ ਜ਼ਿਕਰ ਕਰ ਰਿਹਾ ਚਿੱਠੀਆਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਦਾ, ਫਿਰ ਵੀ ਅਸੀਂ ਕਿੰਤੂ ਕਰੀਏ ਤੇ ਫਿਰ ਸਾਡਾ ਆਧਾਰ ਕੀ ਰਹਿ ਜਾਂਦਾ। ਸੋ ਭਾਈ ਮਨੀ ਸਿੰਘ ਸਾਹਿਬ ਜੀ ਲਗਭਗ ਉਸ ਪੋਥੀ ਬਣਾਉਣ ਵਾਲੀ ਗੱਲਾਂ ਤੋਂ ਜਿਹੜੀਆਂ ਉਹਨਾਂ ਨੇ 22 ਵਾਰਾਂ ਭਗਤ ਬਾਣੀਆਂ 5 ਗ੍ਰੰਥੀਆਂ ਬਣਾਈਆਂ, ਉਸ ਤੋਂ 15-16 ਸਾਲ ਬਾਅਦ ਸ਼ਹੀਦ ਹੋਏ ਹੈ। ਹਾਂਜੀ।
ਮੇਲਾ ਦਿਵਾਲੀ ਕੋ ਲੱਗਿਓ ਤੁਰਕਣ ਤੇ ਅਖਵਾਈ।
ਕਿਉਂਕਿ ਦਿਵਾਲੀ ਦਾ ਮੇਲਾ ਲਵਾਇਆ ਸੀ ਭਾਈ ਮਨੀ ਸਿੰਘ ਨੇ, ਕਈ ਸਾਲ ਮੇਲਾ ਲੱਗਾ ਨਹੀਂ ਸੀ। ਅੰਮ੍ਰਿਤਸਰ ਤੁਰਕਾਂ ਦਾ ਪਹਿਰਾ ਸਖ਼ਤ ਹੋਣ ਕਰਕੇ ਸੰਗਤਾਂ ਆਉਂਦੀਆਂ ਨਹੀਂ ਸੀ, ਕਿਉਂਕਿ ਜੇ ਸਿੰਘ ਆਉਂਦੇ ਸੀ ਤੁਰਕ ਫੜ ਲੈਂਦੇ ਸੀ। ਆਮ ਸੰਗਤ ਵੀ ਡਰਦੀ ਮਾਰੀ ਘੱਟ ਹੀ ਆਇਆ ਕਰਦੀ ਸੀ, ਦਿਵਾਲੀ ਦਾ ਮੇਲਾ ਥੋੜਾ ਹੀ ਲੱਗਦਾ ਸੀ। ਹੁਣ ਥੋੜਾ ਜਿਹਾ ਅਮਨ ਇਮਾਨ ਹੋ ਗਿਆ ਤੇ ਭਾਈ ਮਨੀ ਸਿੰਘ ਹੋਰਾਂ ਨੇ ਸੋਚਿਆ ਵੀ ਤੁਰਕਾਂ ਨਾਲ ਸਲਾਹ ਕਰੀਏ ਕਿ ਉਹ ਮੇਲਾ ਲੱਗਣ ਦੀ ਸਾਨੂੰ ਪਰਮਿਸ਼ਨ ਦੇ ਦੇਣ ਤੇ ਦਰਬਾਰ ਸਾਹਿਬ ਮੇਲਾ ਲੱਗ ਜਾਵੇ। ਭਾਈ ਸਾਹਿਬ ਨੇ ਤੁਰਕਾਂ ਨਾਲ ਗੱਲਬਾਤ ਕਰਕੇ ਮੇਲਾ ਲਵਾਉਣ ਦੀ ਤਰਤੀਬ ਕੀਤੀ।
ਚਾਉ ਪਈ ਦਿਵਾਲੀ ਕੋਥੋਂ ਮੇਲਾ ਲਾਇਆ।
ਦਿਵਾਲੀ ਦਾ ਮੇਲਾ ਲਾਉਣ ਵਾਸਤੇ ਭਾਈ ਸਾਹਿਬ ਨੇ ਤੁਰਕਾਂ ਨਾਲ ਗੱਲ ਕੀਤੀ ਕਿ ਤੁਸੀਂ ਸਾਨੂੰ ਅੰਮ੍ਰਿਤਸਰ ਮੇਲਾ ਲਾਉਣ ਦੀ ਆਗਿਆ ਦਿਓ ਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਸਰਕਾਰ ਨੇ ਸੋਚਿਆ ਵੀ ਭਾਈ ਮਨੀ ਸਿੰਘ ਨੂੰ ਮੇਲਾ ਲਾਉਣ ਦੀ ਆਗਿਆ ਦੇ ਦਈਏ, ਪਰ ਇਹਨਾਂ ਕੋਲੋਂ ਪੈਸੇ ਲਈਏ, ਚੜਾਵਾ ਦਰਬਾਰ ਸਾਹਿਬ ਦਾ ਬਹੁਤ ਹੁੰਦਾ, ਉਹਦੇ ਚੋਂ ਹਿੱਸਾ ਲਈਏ। 5000 ਰੁਪਈਆ ਸਰਕਾਰ ਨੇ ਮੰਗਿਆ। ਉਦੋਂ 5000 ਬਹੁਤ ਹੁੰਦਾ ਸੀ, ਲੱਖਾਂ ਵਰਗਾ ਸੀ, ਕਰੋੜਾਂ ਵਰਗਾ। 5000 ਰੁਪਈਆ ਅੰਮ੍ਰਿਤਸਰ ਦੇ ਚੜਾਵੇ ਚੋਂ ਅਸੀਂ ਲਵਾਂਗੇ, ਤੁਸੀਂ ਮੇਲਾ ਲਾ ਲਓ। ਭਾਈ ਮਨੀ ਸਿੰਘ ਜੀ ਮੰਨ ਗਏ ਵੀ ਉਹਨਾਂ ਨੇ ਸੋਚਿਆ ਸੰਗਤ ਆਏਗੀ, ਇਸ਼ਨਾਨ ਕਰੇਗੀ, ਜਿੰਨੀ ਮਾਇਆ ਗੁਰੂ ਕੇ ਦਰਬਾਰ ਵਿੱਚ ਚੜ੍ਹੇਗੀ, ਲੰਗਰ ਪ੍ਰਸ਼ਾਦਾ ਵੀ ਸੰਗਤਾਂ ਵਾਸਤੇ ਵਰਤ ਜਾਏਗਾ ਤੇ ਇਹਨਾਂ ਤੁਰਕਾਂ ਨੂੰ ਵੀ ਮਾਇਆ ਦੇ ਦਿਆਂਗੇ। ਭਾਈ ਸਾਹਿਬ ਮੰਨ ਗਏ ਤੇ ਦਿਵਾਲੀ ਦਾ ਮੇਲਾ ਲੱਗਣ ਦੀ ਮਨਜ਼ੂਰੀ ਮਿਲ ਗਈ। ਪਰ ਦਿਵਾਲੀ ਦੇ ਮੇਲੇ ਤੋਂ 10 ਕੁ ਦਿਨ ਪਹਿਲਾਂ ਤੁਰਕਾਂ ਦੀ ਨੀਤ ਵਿਗੜ ਗਈ। ਸਰਕਾਰ ਦੇ ਮਨ ਚ ਬੇਈਮਾਨੀ ਆ ਗਈ ਜਕਰੀਏ ਖਾਂ ਵਰਗਿਆਂ ਦੇ, ਵੀ ਦਿਵਾਲੀ ਦੇ ਮੇਲੇ ਤੇ ਸਿੰਘਾਂ ਨੇ ਆਉਣਾ ਹੈ, ਜਥੇਦਾਰਾਂ ਨੇ ਵੀ ਆਉਣਾ ਹੈ, ਕਪੂਰ ਸਿੰਘ ਵਗੈਰਾ ਜਿਹੜੇ ਬਹੁਤ ਜੰਗੀ ਜਰਨੈਲ ਹਨ। ਇਹ ਉਦੋਂ ਖਾਲਸਾ ਜੀ ਜਦੋਂ ਸਿੰਘਾਂ ਨੇ ਪਹਿਲਾਂ ਤਾਂ ਜਗੀਰ ਲਾਈ ਹੋਈ ਸੀ ਨਾ ਸਰਕਾਰ ਨੇ, ਪਰ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਸਿੰਘ ਵਿਹਲੇ ਬੈਠੇ ਖਾਈ ਜਾਂਦੇ, ਉਹਨਾਂ ਜਗੀਰ ਬੰਦ ਕਰਤੀ ਸੀ, ਜਗੀਰ ਬੰਦ ਕਰ ਦਿੱਤੀ। ਕਹਿਣ ਲੱਗੇ ਤੁਸੀਂ ਸਾਨੂੰ ਨੌਕਰੀ ਕਰਨੀ ਹੈ, ਕਰ ਲਓ, ਪੈਸੇ ਨਹੀਂ ਅਸੀਂ ਤੁਹਾਨੂੰ ਦੇਣੇ। ਫਿਰ ਨਵਾਬ ਕਪੂਰ ਸਿੰਘ ਨੇ ਤਰਨੇ ਦਲ ਦੇ ਜਿਹੜੇ ਜਥੇਦਾਰ ਸਨ, ਬਾਬਾ ਦੀਪ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ, ਦਸੌਂਦਾ ਸਿੰਘ ਜੀ ਗਿੱਲ, ਹਰੀ ਸਿੰਘ ਭੰਗੀ, ਇਹਨਾਂ ਸਿੰਘਾਂ ਸਾਰਿਆਂ ਨੂੰ ਕਹਿਤਾ ਵੀ ਜਾਓ ਹੁਣ ਲੁੱਟਮਾਰ ਕਰੋ। ਸਰਕਾਰ ਦੇ ਖਜ਼ਾਨੇ ਫਿਰ ਲੁੱਟਣ ਲੱਗ ਪਏ ਸਿੰਘ, ਉਹੀ ਕੰਮ ਸ਼ੁਰੂ ਹੋ ਗਿਆ, ਦੰਗੇ ਫਸਾਦ ਹੋ ਗਏ, ਫਿਰ ਮੇਲਾ ਬੰਦ ਹੋ ਗਿਆ ਸੀ। ਸੋ ਹੁਣ ਭਾਈ ਮਨੀ ਸਿੰਘ ਜੀ ਨੇ ਜਦੋਂ ਮੇਲਾ ਲਵਾਉਣ ਦੀ ਗੱਲ ਕੀਤੀ, ਸਰਕਾਰ ਦੇ ਮਨ ਚ ਆਇਆ ਵੀ ਜਿਹੜੇ ਸਿੰਘ ਆਉਣਗੇ ਨਾ ਮੇਲੇ ਤੇ, ਉਹ ਜਥੇਦਾਰ ਆਪਾਂ ਸਾਰੇ ਫੜ ਲਈਏ, ਜੇ ਜਥੇਦਾਰ ਫੜ ਕੇ ਮਾਰ ਦਈਏ, ਬਾਕੀ ਜਿਹੜੇ ਨੇ ਆਪੇ ਖਿੰਡ ਪੁੰਡ ਜਾਣਗੇ ਪਿਛਲੇ, ਤਾਕਤ ਖਤਮ ਹੋ ਜਾਏਗੀ ਸਿੱਖਾਂ ਦੀ। ਏਦਾਂ ਸਰਕਾਰ ਦੀ ਨੀਤ ਬਦਲ ਗਈ ਤੇ ਦਿਵਾਲੀ ਦੇ ਮੇਲੇ ਤੋਂ ਪਹਿਲਾਂ ਹੀ ਤੁਰਕਾਂ ਨੇ ਬਹੁਤ ਜ਼ਿਆਦਾ ਫੌਜ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਲਾ ਦਿੱਤੀ, ਕਈ ਕੰਪਨੀਆਂ ਫੌਜ ਦੀਆਂ ਲਾ ਦਿੱਤੀਆਂ, ਸਾਰੇ ਪਾਸੇ ਫੌਜਾਂ ਹੀ ਫੌਜਾਂ। ਭਾਈ ਮਨੀ ਸਿੰਘ ਸੋਚਦੇ ਵੀ ਮੇਲੇ ਦੇ ਇੰਨੀ ਫੌਜ ਲਾਉਣ ਦਾ ਕੀ ਮਤਲਬ ਹੈ। ਤੁਰਕਾਂ ਨੂੰ ਪੁੱਛਿਆ ਵੀ ਤੁਸੀਂ ਇੰਨੀ ਫੌਜ ਕਿਉਂ ਲਿਆਏ ਹੋ? ਉਹ ਕਹਿੰਦੇ ਜੀ ਮੇਲੇ ਤੇ ਨਾ ਕੋਈ ਭੱਜ ਦੜ ਨਾ ਮੱਚ ਜਾਵੇ, ਅਸੀਂ ਪ੍ਰਬੰਧ ਕਰਨਾ, ਸਿਸਟਮ ਬਣ ਵੇਖਣਾ ਵੀ ਕੋਈ ਰੌਲਾ ਰੱਪਾ ਨਾ ਪੈ ਜਾਵੇ, ਕੋਈ ਤੁਹਾਡਾ ਨੁਕਸਾਨ ਨਾ ਕਰ ਜਾਵੇ। ਪ੍ਰਬੰਧ ਲਈ ਭਾਈ ਮਨੀ ਸਿੰਘ ਕਹਿੰਦੇ ਪ੍ਰਬੰਧ ਲਈ ਤਾਂ 1000-2000 ਸਿਪਾਹੀ ਬੜੇ ਹੁੰਦੇ, ਤੁਸੀਂ ਇੱਥੇ 50,000 ਇਕੱਠਾ ਕੀਤਾ ਹੋਇਆ, ਇੰਨੀ ਕਰੋਗੇ? ਪਰ ਉਹਨਾਂ ਦੇ ਮਨ ਚ ਖੋਟ ਸੀ। ਭਾਈ ਮਨੀ ਸਿੰਘ ਬੜੇ ਸਿਆਣੇ ਬਜ਼ੁਰਗ ਸੀਗੇ, ਸਮਝ ਗਏ ਤੁਰਕਾਂ ਦੀ ਚਾਲ। ਉਹਨਾਂ ਨੇ ਸਾਰੇ ਜਥੇਦਾਰਾਂ ਨੂੰ ਚਿੱਠੇ ਲਿਖ ਦਿੱਤੇ ਵੀ ਖਾਲਸਾ ਜੀ, ਤੁਰਕਾਂ ਦੀ ਨੀਤ ਬਦਲ ਗਈ ਹੈ, ਕੋਈ ਵੀ ਸਿੰਘ ਮੇਲੇ ਚ ਨਾ ਆਵੇ, ਅੰਮ੍ਰਿਤਸਰ ਨਹੀਂ ਆਉਣਾ। ਜਥੇਦਾਰਾਂ ਨੂੰ, ਸਿੰਘਾਂ ਨੂੰ ਪਿੰਡਾਂ ਦੇ ਵਿੱਚ ਥਾਂ ਥਾਂ ਹੀ ਹਲਕਾਰੇ, ਅੱਗੇ ਦੀ ਅੱਗੇ ਸਿੰਘਾਂ ਨੇ ਖਬਰਾਂ ਕਰ ਦਿੱਤੀਆਂ ਵੀ ਕੋਈ ਖਾਲਸਾ ਕੋਈ ਸਿੰਘ ਗੁਰੂ ਕੀ ਫੌਜ ਸ੍ਰੀ ਅੰਮ੍ਰਿਤਸਰ ਮੇਲੇ ਤੇ ਨਹੀਂ ਆਏਗੀ।
ਤੁਰਕਾਂ ਨੇ ਠੋਟਕਾ ਚੁਕਾਇਆ,
ਤੁਰਕਾਂ ਨੇ ਜਿਹੜਾ ਠੇਕਾ ਕੀਤਾ ਸੀ 5,000 ਰੁਪਇਆ ਲਵਾਂਗੇ ਮੇਲੇ ਦਾ,
10,000 ਰੁਪਇਆ ਠਹਿਰਾਇਆ,
10,000 ਰੁਪਇਆ ਠਹਿਰਾਇਆ ਨੀਯਤ ਕੀਤਾ।
ਟਕਣ ਖਾਤਰ 3 ਦਰੋਗਾ ਬਹਾਇਆ,
ਉਹ ਪੈਸੇ ਲੈਣ ਵਾਸਤੇ ਦਰੋਗਾ ਉੱਥੇ ਬਹਾ ਦਿੱਤਾ, ਆਪਣਾ ਇੱਕ ਕੋਤਵਾਲ ਬਹਾਤਾ ਵੀ ਪੈਸੇ ਜਿਹੜੇ ਸਿੱਖਾਂ ਨੂੰ ਤੂੰ ਲੈਣੇ ਆ।
ਨਵਾਬ ਕਹਿਓ ਤੁਮ ਮਤ ਕਿਤ ਡਰੋ,
ਤੇ ਨਵਾਬ ਭਾਈ ਮਨੀ ਸਿੰਘ ਜੀ ਨੂੰ ਕਹਿਣ ਲੱਗਾ
10 ਦਿਨ ਮੇਲਾ ਅਬ ਤੁਮ ਭਰੋ,
ਤੁਸੀਂ ਡਰੋ ਨਾ, ਅਸੀਂ ਫੌਜ ਤਾਂ ਐਵੇਂ ਹੀ ਤੁਹਾਡੇ ਪ੍ਰਬੰਧ ਵਾਸਤੇ ਲਿਆਂਦੀ ਆ, ਮੇਲਾ ਲਾਓ ਤੁਸੀਂ ਮੌਜ ਨਾਲ, ਤੁਹਾਨੂੰ ਕੋਈ ਤੰਗੀ ਨਹੀਂ ਆਵੇਗੀ, 10 ਦਿਨ ਮੇਲਾ ਲਾਓ, ਬੇਸ਼ੱਕ ਲਾਓ।
ਸਭੀ ਖਾਲਸੇ ਚਿੱਠੇ ਫਿਰਾਈ,
ਕਹਿੰਦੇ ਆ ਵੀ ਖਾਲਸੇ ਵੱਲ ਚਿੱਠੇ ਭੇਜ ਦਿੱਤੇ ਸੀ ਭਾਈ ਮਨੀ ਸਿੰਘ ਨੇ ਵੀ ਮੇਲੇ ਤੇ ਆਓ।
ਆਏ ਅੰਮ੍ਰਿਤਸਰ ਡੇਰੇ ਲਾਏ,
ਆ ਕੇ ਅੰਮ੍ਰਿਤਸਰ ਸਿੰਘਾਂ ਨੇ ਡੇਰੇ ਲਾਏ।
ਤਬ ਨਵਾਬ ਕੰਨ ਲੱਖੂ ਪਾਈ,
ਉਧਰੋਂ ਨਵਾਬ ਦਾ ਦਿਲ ਫਿਰ ਗਿਆ, ਬੇਈਮਾਨ ਹੋ ਗਿਆ। ਉਹਨੇ ਆਪਣੇ ਦੀਵਾਨ ਲੱਖੂ ਨੂੰ, ਇਹਦਾ ਨਾਮ ਸੀ ਲਖਪਤ ਰਾਏ, ਇਹ ਦੋ ਭਾਈ ਸਨ ਲਖਪਤ ਰਾਏ ਤੇ ਜਸਪਤ ਰਾਏ। ਜਸਪਤ ਰਾਏ ਐਮਨਾਬਾਦ ਦਾ ਦੀਵਾਨ ਸੀ, ਲਖਪਤ ਰਾਏ ਲਾਹੌਰ ਦਾ ਦੀਵਾਨ ਸੀ। ਖੱਤਰੀ ਜਾਤ ਵਿੱਚੋਂ ਹਿੰਦੂ ਸਨ, ਪਹਿਲਾਂ ਦਾ ਗੁਰੂ ਘਰ ਨੂੰ ਮੰਨਦੇ ਸੀਗੇ ਪਰ ਸਿੱਖਾਂ ਨਾਲ ਵੈਰ ਹੀ ਰੱਖਦੇ ਸੀ। ਗੁਰੂ ਘਰ ਨੂੰ ਤਾਂ ਮੰਨਦੇ ਸੀ ਪਰ ਗੁਰੂ ਖਾਲਸੇ ਨਾਲ ਵੈਰ ਰੱਖਦੇ ਸੀ, ਅੰਦਰੋਂ ਰੜਕ ਰੱਖਦੇ ਸੀਗੇ। ਜਦੋਂ ਇਹਦਾ ਭਰਾ ਸਨ 1745 ਦੇ ਵਿੱਚ 46 ਦੇ ਵਿੱਚ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਜਸਪਤ ਰਾਏ, ਉਦੋਂ ਲਖਪਤ ਸਿੱਖਾਂ ਦਾ ਪੱਕਾ ਹੀ ਵੈਰੀ ਬਣ ਗਿਆ ਤੇ ਉਹਨੇ ਫਿਰ ਛੋਟਾ ਘੱਲੂ ਘਾਰਾ ਲਖਪਤ ਰਾਏ ਨੇ ਕੀਤਾ ਸੀ, ਉਹ ਕਥਾ ਅੱਗੇ ਆਉਣੀ ਹੈ। ਸੋ ਇਹ ਲੱਖੂ ਦੀਵਾਨ ਨੂੰ ਜਕਰੀਏ ਖਾਨ ਨੇ
ਸਿੰਘ ਜਾਤ ਫਿਰ ਕਰੈ ਦੰਗਾਈ,
ਉਹਦੇ ਕੰਨ ਚ ਗੱਲ ਪਾਈ, ਦੀਵਾਨ ਜੀ ਤੁਸੀਂ ਅੰਮ੍ਰਿਤਸਰ ਜਾਣਾ ਤੇ ਸਿੱਖਾਂ ਨੂੰ ਕਾਬੂ ਕਰ ਲੈਣਾ, ਕਿਉਂਕਿ ਇਹ ਸਿੱਖ ਜਿਹੜੇ ਨੇ ਅੱਜ ਤਾਂ ਮੇਲੇ ਤੇ ਆਉਣਗੇ, ਬੜੇ ਭੋਲੇ ਭਾਲੇ ਬਣ ਕੇ ਇਸ਼ਨਾਨ ਕਰਕੇ ਚਲੇ ਜਾਣਗੇ, ਕੱਲ ਨੂੰ ਇਹਨਾਂ ਨੇ ਫੇਰ ਉਹੀ ਕੰਮ ਕਰਨਾ ਦੰਗੇ ਫਸਾਦ ਵਾਲਾ, ਇਹਨਾਂ ਦੰਗਈਆਂ ਨੂੰ ਕਾਬੂ ਕਰ ਲਈਏ, ਫੜ ਲਈਏ।
ਤਬ ਨਵਾਬ ਨੇ ਫੌਜ ਚੜਾਈ,
ਫੌਜ ਨੇ ਲੱਖੂ ਨੂੰ, ਲੱਖੂ ਦੇ ਗੱਲਾਂ ਵਿੱਚ ਵਿਚਾਰ ਕਰਕੇ ਨਵਾਬ ਜਕਰੀਏ ਖਾਨ ਨੇ ਫੌਜ ਭੇਜ ਦਿੱਤੀ।
ਦੀਵਾਨ ਲੱਖੂ ਕੇ ਗੈਲੇ ਲਾਈ,
ਲੱਖੂ ਨੂੰ ਉਸ ਫੌਜ ਦਾ ਅਗਵਾਈ ਬਣਾ ਦਿੱਤਾ ਵੀ ਤੂੰ ਇਹ ਫੌਜ ਨਾਲ ਲੈ ਕੇ ਜਾਣੀ ਹੈ, ਸਿੱਖਾਂ ਨੂੰ ਕਾਬੂ ਕਰਨਾ।
ਤਬ ਲੱਖੂ ਕੋ ਖਾਨ ਕਹਿਓ,
ਲੱਖੂ ਨੂੰ ਖਾਨ ਜਕਰੀਆ ਖਾਨ ਕਹਿਣ ਲੱਗਾ,
ਰਾਮ ਤੀਰਥ ਜਾਏ ਡੇਰਾ ਲਹਿਓ,
ਕਿ ਰਾਮ ਤੀਰਥ ਜਾ ਕੇ ਤੂੰ ਡੇਰਾ ਪਾ ਲਈ, ਸਿੱਧਾ ਅੰਮ੍ਰਿਤਸਰ ਨਾ ਜਾਵੀਂ, ਅੰਮ੍ਰਿਤਸਰ ਦੇ ਨੇੜੇ ਰਾਮ ਤੀਰਥ ਹੈ ਨਾ ਜਿਹੜਾ, ਰਾਮ ਤੀਰਥ ਜਾ ਕੇ ਡੇਰਾ ਰੱਖੀ, ਸਿੱਧਾ ਅੰਮ੍ਰਿਤਸਰ ਨਾ ਜਾਈ।
ਬਿਨ ਉਨ ਛੇੜਨ ਸਿੰਘ ਨਾ ਛਿੜਿਓ,
ਕਿਉਂਕਿ ਜਿੰਨਾ ਚਿਰ ਸਿੰਘ ਉੱਥੇ ਨਹੀਂ ਆਉਂਦੇ ਤੂੰ ਛੇੜਖਾਨੀ ਨਾ ਕਰੀ।
ਫੌਜ ਪੜੀ ਤੇ ਰਹੂ ਗੋ ਦੱਬਿਓ,
ਕਿਉਂਕਿ ਜੇ ਫੌਜ ਰਾਮ ਥੰਮਣ ਬੈਠੀ ਹੋਏਗੀ ਸਿੰਘ ਵੀ ਦੱਬੇ ਰਹਿਣਗੇ।
ਕਰੂ ਗੋ ਨਾ ਕੋ ਤੱਦੀ ਵਾਈ,
ਸਿੰਘ ਕੋਈ ਗੜਬੜ ਨਹੀਂ ਕਰਨਗੇ, ਕੋਈ ਤੱਦੀ ਨਹੀਂ ਕਰਨਗੇ।
ਇਮ ਕਰ ਦਿਓ ਲੱਖੂ ਸਮਝਾਏ,
ਲੱਖੂ ਨੂੰ ਸਮਝਾ ਦਿੱਤਾ,
ਹੋਣ ਹਾਰ ਸਗਵਾਂ ਬਣੀ ਆਏ,
ਜੋ ਭਾਣਾ ਵਰਤਣਾ ਹੁੰਦਾ ਨਾ ਅਕਾਲ ਪੁਰਖ ਵੱਲੋਂ, ਉਹਦੀ ਬੇਦ ਪਰਮੇਸ਼ਰ ਨੂੰ ਪਤਾ ਹੁੰਦਾ ਵੀ ਹੋਣਾ ਕੀ ਹੈ, ਹੋਣੀ ਟਲਦੀ ਨਹੀਂ। ਜੋ ਭਾਈ ਮਨੀ ਸਿੰਘ ਜੀ ਦਾ ਸਮਾਂ ਲਿਖਿਆ ਸੀ ਉਹ ਆ ਗਿਆ ਸੀ, ਬਿਦ ਬਣ ਗਈ।
ਕੌਣ ਸਕੇ ਪੰਥ ਬਚਨ ਟਲਾਏ,
ਪੰਥ ਖਾਲਸੇ ਦਾ ਬਚਨ ਸੀਗਾ ਵੀ ਭਾਈ ਮਨੀ ਸਿੰਘ ਜੀ ਤੁਹਾਡੇ ਬੰਦ ਬੰਦ ਕੱਟੇ ਜਾਣੇ, ਉਹ ਬਚਨ ਕਿਸੇ ਤੋਂ ਟਲਦਾ ਨਹੀਂ ਸੀ।
ਦੋਹਰਾ ਦੁਵੱਲੋਂ ਫੌਜਾਂ ਜਬ ਜੁੜੈ ਸੁਖ ਕਹਾਂ ਤਬ ਹੋਏ,
ਜਦੋਂ ਫੌਜ ਦੋਵਾਂ ਪਾਸਿਆਂ ਤੋਂ ਇਕੱਠੀ ਹੁੰਦੀ ਹੈ ਤੇ ਫੇਰ ਫੌਜਾਂ ਦੇ ਕੋਲ ਫੌਜਾਂ ਬੈਠੀਆਂ ਹੋਣ ਤੇ ਸੁੱਖ ਨਹੀਂ ਹੋਇਆ ਕਰਦਾ, ਦੁਵੱਲੋਂ ਫੌਜਾਂ ਜੁੜ ਜਾਣ। ਇਸ ਕਰਕੇ ਸਿਆਣੇ ਲੋਕ ਕਹਿੰਦੇ ਆ ਵੀ ਦੋ ਫੌਜਾਂ ਕਦੀ ਇਕੱਠੀਆਂ ਨਹੀਂ ਹੋਣੀ ਚਾਹੀਦੀ, ਦੋ ਦਲ ਨੀ ਕਦੀ ਕਿਸੇ ਨੇੜੇ ਬੈਠਣੇ ਚਾਹੀਦੇ, ਕੀ ਪਤਾ ਕੀ ਹੋ ਜਾਵੇ, ਛੋਟੀ ਛੋਟੀ ਗੱਲ ਤੋਂ ਦੰਗੇ ਹੋ ਜਾਂਦੇ। ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਹਜ਼ੂਰ ਸਾਹਿਬ ਨੂੰ ਜਾ ਰਹੇ ਸੀ ਤੇ ਉਸ ਵੇਲੇ ਖਾਲਸਾ ਜੀ ਬਹਾਦਰ ਸ਼ਾਹ ਦੇ ਨਾਲ ਜਦੋਂ ਮਹਾਰਾਜ ਗਏ ਤੇ ਰਸਤੇ ਵਿੱਚ ਭਿਭੌਰ ਨਾਮ ਦਾ ਇੱਕ ਸਥਾਨ ਹੈ, ਉੱਥੇ ਜਾ ਕੇ ਭਿਭੌਰ ਕਰਕੇ ਇਹ ਗੁਰਸੋਭਾ ਵਿੱਚ ਜਗ੍ਹਾ ਦਾ ਨਾਮ ਆਇਆ ਹੈ ਦੱਖਣ ਦੇ ਵਿੱਚ। ਹੁਣ ਤੇ ਉੱਥੇ ਗੁਰਦੁਆਰਾ ਸਾਹਿਬ ਵੀ ਬਣਾ ਦਿੱਤਾ ਮਹਾਂਪੁਰਸ਼ਾਂ ਨੇ, ਬਾਬਾ ਮੋਨੀ ਜੀ ਨੇ, ਹਜ਼ੂਰ ਸਾਹਿਬ ਵਾਲਿਆਂ ਨੇ। ਨਾਗਪੁਰ ਤੋਂ ਕੋਈ 150 ਕਿਲੋਮੀਟਰ ਦੀ ਦੂਰੀ ਹੈ, ਹਜ਼ੂਰ ਸਾਹਿਬ ਤੋਂ ਵੀ 250 ਦਾ ਫਰਕ ਹੈ ਕਿਲੋਮੀਟਰ, ਉੱਥੇ ਜਗ੍ਹਾ ਹੈ। ਉੱਥੇ ਜਦੋਂ ਗਏ ਨਾ ਬਹਾਦਰ ਸ਼ਾਹ ਦੀ ਫੌਜ ਵੀ ਨਾਲ ਜਾ ਰਹੀ ਸੀ ਤੇ ਸਿੰਘਾਂ ਦੀ ਫੌਜ ਵੀ ਜਾ ਰਹੀ ਸੀ। ਉੱਥੇ ਜਾ ਕੇ ਕੀ ਹੋਇਆ ਕਿ ਸਿੰਘਾਂ ਦੇ ਤੇ ਤੁਰਕਾਂ ਦੇ ਵਿੱਚ ਘੋੜਿਆਂ ਦੇ ਘਾਹ ਤੋਂ ਲੜਾਈ ਹੋ ਗਈ। ਘੋੜਿਆਂ ਦੇ ਵਾਸਤੇ ਘਾਹ ਜਿੱਥੋਂ ਵੱਢਣ ਲੱਗੇ, ਤੁਰਕ ਕਹਿੰਦੇ ਅਸੀਂ ਵੱਢਣਾ, ਸਾਡੇ ਘੋੜੇ ਭੁੱਖੇ ਮਰਦੇ ਆ, ਸਿੰਘ ਕਹਿੰਦੇ ਸਾਡਾ ਅਸੀਂ ਪਹਿਲਾਂ ਦੇਖਿਆ ਅਸੀਂ ਵੱਢਣਾ। ਘਾਹ ਵੱਢਣ ਤੋਂ ਹੀ ਸਿੰਘ ਤੇ ਤੁਰਕ ਲੜ ਪਏ, ਹਾਲਾਂਕਿ ਫੌਜਾਂ ਇਕੱਠੀਆਂ ਜਾ ਰਹੀਆਂ ਸਨ। ਤੇ ਜਦੋਂ ਲੜਾਈ ਹੋ ਗਈ ਤੇ ਦਸਵੇਂ ਪਾਤਸ਼ਾਹ ਨੂੰ ਪਤਾ ਲੱਗਾ ਵੀ ਸਿੰਘ ਤੇ ਤੁਰਕ ਲੜ ਪਏ। ਮਹਾਰਾਜ ਨੇ ਭਾਈ ਮਾਨ ਸਿੰਘ ਜੀ ਨਿਹੰਗ ਸਿੰਘ ਜੀ ਨੂੰ ਭੇਜਿਆ, ਜਿਹੜੇ ਦਸਵੇਂ ਪਾਤਸ਼ਾਹ ਦੇ ਨਾਲ ਮਾਛੀਵਾੜੇ ਦੇ ਜੰਗਲਾਂ 'ਚ ਰਹੇ ਭਾਈ ਮਨੀ ਸਿੰਘ ਦੇ ਸਕੇ ਭਰਾ ਸਨ ਨਿਸ਼ਾਨਚੀ। ਭਾਈ ਮਾਨ ਸਿੰਘ ਜੀ ਗਏ ਤੇ ਜਾ ਕੇ ਉਹ ਲੜਾਈ ਨੂੰ ਸ਼ਾਂਤ ਕਰਾਉਣ ਲੱਗ ਪਏ ਵੀ ਠਹਿਰੋ ਭਾਈ ਨਾ ਲੜੋ। ਅੱਗੇ ਉਹ ਤਲਵਾਰਾਂ ਕੱਢੀ ਫਿਰਦੇ ਸੀ ਸਿੰਘ ਵੀ ਤੇ ਮੁਸਲਮਾਨ ਵੀ, ਕਿਸੇ ਨੂੰ ਸੱਠ ਫੇਟ ਵੀ ਲੱਗੀ ਹੋਣੀ ਹੈ, ਮਾੜੀ ਮੋਟੀ ਲੜਾਈ ਹੋ ਜੋ ਗਈ, ਘਾਹ ਤੋਂ ਲੜ ਪਏ। ਤੇ ਜਦੋਂ ਉਹ ਲੜਾਈ ਦੇ ਵਿੱਚ ਭਾਈ ਮਾਨ ਸਿੰਘ ਜੀ ਦਾ ਸਿੰਘਾਂ ਨੂੰ ਤੇ ਤੁਰਕਾਂ ਨੂੰ ਲੜਾਉਣ ਦੀ ਹਟਾ ਰਹੇ ਸੀਗੇ, ਸ਼ਾਂਤ ਕਰ ਰਹੇ, ਘੋੜੇ ਦੇ ਚੜੇ ਫਿਰਦੇ ਸੀ ਵਿੱਚ, ਕਿਸੇ ਤੁਰਕ ਦੇ ਮਨ ਚ ਦੁਸ਼ਮਣੀ ਆ ਗਈ ਵੀ ਇਹ ਉਹ ਸਿੰਘ ਹੈ ਜਿਹਨੇ ਸਾਡੇ ਬੰਦੇ ਬੜੇ ਮਾਰੇ ਚਮਕੌਰ ਦੇ ਜੰਗ ਵਿੱਚ। ਇਹ ਗੁਰੂ ਗੋਬਿੰਦ ਸਿੰਘ ਦਾ ਖਾਸ ਆਦਮੀ ਹੈ। ਉਹਨਾਂ ਨੇ ਭਾਈ ਸਾਹਿਬ ਮਾਨ ਸਿੰਘ ਜੀ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾ ਦਿੱਤੀ। ਭਾਈ ਮਾਨ ਸਿੰਘ ਤਾਂ ਲੜਾਈ ਹਟਾਉਂਦੇ, ਫਿਰ ਉਹਨਾਂ ਨੂੰ ਕੀ ਪਤਾ ਵੀ ਸਾਡੇ ਤੇ ਕਿਸੇ ਨੇ ਨਿਸ਼ਾਨਾ ਲਾਇਆ। ਦੂਰੋਂ ਗੋਲੀ ਆਈ ਭਾਈ ਸਾਹਿਬ ਦੇ ਲੱਗੀ, ਘੋੜੇ ਤੋਂ ਡਿੱਗੇ, ਸ਼ਹੀਦੀ ਪਾ ਗਏ। ਦਸਵੇਂ ਪਾਤਸ਼ਾਹ ਗਰੀਬ ਨਵਾਜ ਨੇ ਆਪਣੇ ਹੱਥੀ ਸੰਸਕਾਰ ਕੀਤਾ। ਸੂਰਜ ਪ੍ਰਕਾਸ਼ ਚ ਕਥਾ ਆਉਣੀ ਹੈ, ਕਹਿੰਦੇ ਜਿਹੜੇ ਦਸਵੇਂ ਪਾਤਸ਼ਾਹ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇ ਉੱਤੇ ਕਦੀ ਬੈਰਾਗ ਨਹੀਂ ਸੀ ਨਾ ਕੀਤਾ, ਉਹ ਭਾਈ ਮਾਨ ਸਿੰਘ ਜੀ ਦੇ ਸਰੀਰ ਦੇ ਕੋਲ ਖੜ ਕੇ ਕੀਤਾ। ਕਹਿਣ ਲੱਗੇ ਇਹੋ ਜਿਹਾ ਯੋਧਾ ਕਿੱਥੋਂ ਮਿਲਣਾ, ਕਹਿੰਦੇ ਇਹੋ ਜਿਹਾ ਸੂਰਮਾ ਕਿੱਥੇ ਜਨਮ ਲਏਗਾ। ਭਾਈ ਸਾਹਿਬ ਭਾਈ ਮਾਨ ਸਿੰਘ ਦਾ ਸੰਸਕਾਰ ਆਪਣੇ ਹੱਥੀ ਕਰਕੇ ਜਦੋਂ ਪਾਤਸ਼ਾਹ ਡੇਰੇ 'ਚ ਆ ਗਏ ਤੇ ਬਹਾਦਰ ਸ਼ਾਹ ਅਫਸੋਸ ਕਰਨ ਆਇਆ। ਕਹਿਣ ਲੱਗਾ ਮਹਾਰਾਜ ਇਹਨਾਂ ਮੂਰਖਾਂ ਨੇ ਬਹੁਤ ਗਲਤੀ ਕੀਤੀ ਹੈ, ਜਿਨ੍ਹਾਂ ਬੰਦਿਆਂ ਨੇ ਭਾਈ ਮਾਨ ਸਿੰਘ ਨੂੰ ਮਾਰਿਆ ਮੈਂ ਉਹ ਸਾਰੇ ਨੌਕਰੀਆਂ ਕੱਢ ਦੇਣੇ ਤੇ ਗ੍ਰਿਫਤਾਰ ਕਰਨੇ। ਉਹ ਸਾਰੇ ਸਿਪਾਹੀ ਪਕੜ ਕੇ ਦਸਵੇਂ ਪਾਤਸ਼ਾਹ ਦੇ ਸਾਹਮਣੇ ਲਿਆਂਦੇ, ਮਹਾਰਾਜ ਇਹਨਾਂ ਨੇ ਤੁਹਾਡਾ ਬੰਦਾ ਮਾਰਿਆ, ਇਹਨਾਂ ਨੂੰ ਸਜ਼ਾ ਮੌਤ, ਜੋ ਮਰਜ਼ੀ ਤੁਸੀਂ ਸਜ਼ਾ ਦਿਓ। ਸਤਿਗੁਰਾਂ ਨੇ ਉਹਨਾਂ ਵੱਲ ਵੇਖਿਆ, ਕਹਿਣ ਲੱਗੇ ਵੀ ਤੁਹਾਨੂੰ ਹੁਣ ਅਸੀਂ ਸਜ਼ਾਏ ਮੌਤ ਦਈਏ, ਮਾਰ ਦਈਏ ਤੁਹਾਨੂੰ, ਤੁਸੀਂ ਕਿਹੜੇ ਕੀ ਕੰਮ ਕੀਤਾ, ਇੱਕ ਸਿੰਘ ਤੁਹਾਡੀ ਲੜਾਈ ਹਟਾਉਣ ਗਿਆ ਤੇ ਤੁਸੀਂ ਉਹਨੂੰ ਮਾਰਤਾ ਗੋਲੀ ਮਾਰ ਕੇ, ਇਹ ਕਿੱਧਰ ਦੀ ਸਿਆਣਪ ਕੀਤੀ, ਕਿਹੜੀ ਬਹਾਦਰੀ ਕੀਤੀ ਤੁਸੀਂ, ਉਹਦੇ ਇਕੱਲੇ ਨਾਲ ਤੁਸੀਂ 10-20 ਲੜ ਕੇ ਵੇਖਦੇ ਫਿਰ ਦੱਸਦਾ। ਉਹ ਮਹਾਰਾਜ ਬੜੇ ਰੋਹ 'ਚ ਬੋਲੇ, ਫਿਰ ਕਹਿਣ ਲੱਗੇ ਜਾਓ, ਛੱਡ ਦਿੱਤਾ ਤੁਹਾਨੂੰ, ਤੁਹਾਨੂੰ ਪਰਮੇਸ਼ਰ ਹੀ ਕਰਮਾਂ ਦੀ ਸਜ਼ਾ ਦੇਗਾ, ਅਸੀਂ ਨਹੀਂ ਤੁਹਾਡੇ ਤੇ ਹੁਣ ਵਾਰ ਕਰਨਾ। ਐਸੇ ਦਸ਼ਵੇਸ਼ ਪਿਤਾ ਮਹਾਰਾਜ ਜੀ ਨੇ ਇਹ ਪ੍ਰਸੰਗ ਅੱਗੇ ਆਉਂਦੇ। ਕਹਿਣ ਦਾ ਮਤਲਬ ਹੈ ਜਿੱਥੇ ਦੋ ਫੌਜਾਂ ਨੇੜੇ ਹੋਣ ਨਾ ਉੱਥੇ ਲੜਾਈ ਹੋ ਜਾਂਦੀ ਹੈ, ਫਿਰ ਦੂਜੇ ਮਜ਼ਹਬ ਦੀਆਂ ਹੋਣ ਤਾਂ ਫਿਰ ਤਾਂ ਹੋਣੀ ਹੋਣੀ ਹੈ। ਇੱਕ ਪਾਸੇ ਸਿੱਖਾਂ ਦੀ ਫੌਜ ਅੰਮ੍ਰਿਤਸਰ ਆਈ ਤੇ ਦੂਜੇ ਪਾਸੇ ਲੱਖੂ ਦੀ ਫੌਜ ਬੈਠੀ ਹੈ, ਜਖਰੀਏ ਦੀ ਫੌਜ ਬੈਠੀ ਹੈ, ਲੜਾਈ ਦਾ ਜਿਹੜਾ ਹੈ ਨਾ ਖਦਸਾ ਜ਼ਿਆਦਾ ਹੈ। ਹਾਂਜੀ
ਸਮੋ ਮਨੀ ਸਿੰਘ ਆਪ ਜੋ ਖਾਨ ਅਕਲ ਦਈ ਖੋਏ।
ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਸਮਾਂ ਆ ਗਿਆ ਸੀ ਤੇ ਖਾਨ ਬਹਾਦਰ ਦੀ ਅਕਲ ਤੇ ਪੜਦਾ ਪੈ ਗਿਆ ਸੀ।
ਚਾਉ ਪਈ ਨਿਬਾਬ ਅਕਲ ਜਾਉ ਗਈ ਵਿਕਾਈ।
ਇਹਦਾ ਨਵਾਬ ਦੀ ਮਤ ਮਾਰੀ ਗਈ, ਉਹਦੇ ਮਨ ਚ ਬੁਰਾਈ ਆ ਗਈ, ਖੁਟਿਆਈ ਆ ਗਈ।
ਬਰੂਦ ਅਗਨ ਸੋ ਚਾਹੇ ਮਿਲਾਈ।
ਮੂਰਖ ਨਵਾਬ ਨੇ ਵਿਚਾਰ ਨੀ ਕੀਤੀ ਵੀ ਮੈਂ ਬਰੂਦ ਤੇ ਅੱਗ ਨੂੰ ਨੇੜੇ ਨੇੜੇ ਕਰ ਰਿਹਾ, ਅੱਗ ਦੇ ਨੇੜੇ ਬਰੂਦ ਤੇ ਬਰੂਦ ਦੇ ਨੇੜੇ ਅੱਗ ਤੇ ਧਮਾਕਾ ਤਾਂ ਹੋਣਾ ਹੀ ਹੈ। ਇੱਕ ਪਾਸੇ ਸਿੱਖਾਂ ਦੀ ਫੌਜ ਹੈ, ਇੱਕ ਪਾਸੇ ਸਰਕਾਰੀ ਫੌਜ ਭੇਜ ਰਿਹਾ, ਲੜਾਈ ਹੋਣ ਦਾ ਤਾਂ ਸਿੱਧਾ ਹੀ ਉੱਥੇ ਚਾਂਸ ਬਣੇਗਾ।
ਸ਼ਾਹੇ ਦੋਏ ਔ ਮਸਤ ਸਿੰਘ ਦੋਏ।
ਇੱਕ ਮੁਲਕ ਚ ਦੋ ਬਾਦਸ਼ਾਹ ਨੀ ਰਹਿ ਸਕਦੇ, ਇੱਕ ਜੰਗਲ ਚ ਦੋ ਬੱਬਰ ਸ਼ੇਰ ਨੀ ਰਹਿ ਸਕਦੇ ਮਸਤੇ ਹੋਏ। ਤੇ ਇਸ ਤਰ੍ਹਾਂ ਦੋ ਫੌਜਾਂ ਜਿਹੜੀਆਂ ਨੇ ਉਹ ਆਪਸ ਵਿਚ ਇਕੱਠੀਆਂ ਨੀ ਰਹਿ ਸਕਦੀਆਂ।
ਹੋਏ ਇਕੱਤਰ ਕਬ ਸੁਖ ਹੋਏ।
ਜੇ ਇਕੱਠੇ ਹੋਣਗੇ ਤਾਂ ਦੰਗਾ ਹੋਵੇਗਾ, ਸੁਖ ਕਦੀ ਨੀ ਹੋ ਸਕਦਾ।
ਸਿੰਘਾਂ ਨੇ ਫੌਜ ਸੁਣੀ ਜਬ ਆਈ।
ਜਦੋਂ ਸਿੰਘਾਂ ਨੇ ਸੁਣਿਆ ਵੀ ਤੁਰਕਾਂ ਦੀ ਫੌਜ ਆਈ ਹੈ,
ਤਾਂ ਸਿੰਘਾਂ ਨੇ ਦਿਲ ਔਰ ਬਿਹਾਈ।
ਖਾਲਸੇ ਦੇ ਮਨ ਵਿਚ ਆ ਗਈ ਗੱਲ ਹੋਰ,
ਹਮ ਕੋ ਮਾਰਨ ਫੌਜ ਸੋ ਆਈ।
ਇਹ ਜਿਹੜੀ ਫੌਜ ਆਈ ਹੈ ਤੇ ਸਾਡੇ ਨਾਲ ਲੜਨ ਆਈ ਹੈ, ਹੋਰ ਕੀ ਕੰਮ ਇਹਨਾਂ ਨੂੰ, ਇਹ ਤਾਂ ਸਾਨੂੰ ਮਾਰਨ ਆਏ ਹੈ।
ਸਲੂਕ ਇਨੇ ਕੋ ਹਮ ਕਬ ਭਾਈ।
ਸਾਡਾ ਤਾਂ ਇਹਨਾਂ ਦਾ ਸਲੂਕ ਹੋ ਹੀ ਨੀ ਸਕਦਾ, ਸਾਡਾ ਇਹਨਾਂ ਦਾ ਮੇਲ ਕਦੋਂ ਹੋਇਆ ਹੈ।
ਆਪ ਆਪਣੇ ਜਾਤ ਸੋ ਭਾਈ।
ਸੋ ਸਿੰਘ ਜਿਹੜੇ ਸਿਆਣੇ ਸੀਗੇ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਸਮਝਾਤਾ ਵੀ ਤੁਸੀਂ ਹੁਣ ਨਿਕਲ ਜਾਓ ਇੱਥੋਂ, ਤੁਰਕਾਂ ਦੀ ਫੌਜ ਜ਼ਿਆਦਾ, ਅੰਮ੍ਰਿਤਸਰ ਦੰਗਾ ਹੋਏਗਾ, ਲੜਾਈ ਹੋਏਗੀ, ਬੇਅਦਬੀ ਹੋਵੇਗੀ, ਤੁਸੀਂ ਇੱਥੋਂ ਚਲੇ ਜਾਓ। ਸਿੰਘ ਸਾਰੇ ਸਮਾਂ ਪਾ ਕੇ ਸ੍ਰੀ ਦਰਬਾਰ ਸਾਹਿਬ ਦੇ ਲਾਗਿਓ ਉੱਠ ਕੇ ਆਪਣੇ ਆਪਣੇ ਇਲਾਕਿਆਂ ਨੂੰ ਜਾਂ ਜੰਗਲਾਂ ਨੂੰ ਚਲੇ ਗਏ। ਹਾਂਜੀ
ਕਿਸ਼ ਨਹਾਤੇ ਕਿਸ਼ ਬਿਨ ਹੀ ਨਹੀਂ।
ਕਈ ਤਾਂ ਇਸ਼ਨਾਨ ਕਰ ਬੈਠੇ ਸੀਗੇ ਸਰੋਵਰ ਦਾ, ਤੇ ਕਈਆਂ ਨੇ ਅਜੇ ਇਸ਼ਨਾਨ ਕਰਨਾ ਸੀ। ਭਾਈ ਮਨੀ ਸਿੰਘ ਕਹਿੰਦੇ ਨਿਕਲ ਜਾਓ ਸਿੰਘੋ ਇੱਥੋਂ, ਹੁਣ ਇੱਥੇ ਲੜਾਈ ਨਾ ਹੋ ਜਾਵੇ, ਕਿਤੇ ਨੁਕਸਾਨ ਨਾ ਹੋ ਜਾਵੇ ਖਾਲਸੇ ਦਾ, ਚਲੇ ਜਾਓ। ਸਾਰੇ ਸਿੰਘਾਂ ਨੂੰ ਭਾਈ ਮਨੀ ਸਿੰਘ ਜੀ ਨੇ ਬੜੀ ਸਿਆਣਪ ਦੇ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਤੋਰ ਦਿੱਤਾ।
ਨਹ ਦਰੋਗਾ ਕੋ ਟਕੇ ਸੋ ਆਏ।
ਤੇ ਉਹ ਭੇਟਾ ਜਿਹੜੀ ਦਰਬਾਰ ਸਾਹਿਬ ਚੜਾਵਾ ਚੜਨਾ ਸੀ, ਮੇਲਾ ਲੱਗਣਾ ਸੀ, ਉਹ ਲੱਗਾ ਹੀ ਨਹੀਂ। ਜਿੰਨੀ ਮਾਇਆ ਤੁਰਕ ਭਾਲਦੇ ਸੀ, ਕਿਤੇ 5000 ਲਿਖਿਆ, ਭਾਈ ਸਾਹਿਬ ਨੇ 10 ਲਿਖਿਆ। ਸੋ ਇਹ ਜਿਹੜੀ ਮਾਇਆ ਸੀਗੀ ਟਕੇ 10,000, ਇਹ ਕਹਿੰਦੇ ਸਰਕਾਰ ਨੂੰ ਨਹੀਂ ਆਏ।
ਹੋਵਨ ਹਾਰ ਸੋ ਹੋਣੀ ਭਾਈ।
ਹੋਣੀ ਏਦਾਂ ਹੋਣੀ ਸੀ, ਭਾਣਾ ਵਰਤਣਾ ਸੀ ਮਾਈ, ਹੋਣ ਹਾਰ ਸੋ ਹੋਈ ਹੈ। ਰਾਜ ਰਹੋ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ। ਸੋ ਐਸਾ ਭਾਣਾ ਵਰਤ ਗਿਆ।
ਸੰਗਤ ਕਹਿਓ ਦਿਨ ਆਇਓ ਸੋਈ।
ਸੋ ਸਾਧ ਸੰਗਤ ਜੀ, ਸੰਗਤ ਦਾ ਜਿਹੜਾ ਵਚਨ ਸੀਗਾ ਨਾ ਵੀ ਭਾਈ ਮਨੀ ਸਿੰਘ ਤੁਹਾਡੇ ਬੰਦ ਬੰਦ ਕੱਟੇ ਜਾਣਗੇ, ਉਹ ਦਿਨ ਨੇੜੇ ਆ ਗਿਆ।
ਮਨੀ ਸਿੰਘ ਸਿਰ ਹੋਣੀ ਜੋਈ।
ਜੋ ਭਾਈ ਮਨੀ ਸਿੰਘ ਦੇ ਸਿਰ ਤੇ ਭਾਣਾ ਵਰਤਣਾ ਸੀ।
ਸਮਝ ਮਨੀ ਸਿੰਘ ਮਨ ਮੈਂ ਬਹਿਓ।
ਭਾਈ ਮਨੀ ਸਿੰਘ ਬੜੇ ਸਮਝਦਾਰ ਸਿਆਣੇ ਸੁਗੜ ਸਨ, ਉਹ ਸਾਰੀ ਗੱਲ ਨੂੰ ਸਮਝ ਗਏ।
ਕਈ ਸਿੰਘਣ ਉਹਾ ਸਾਥ ਨੇ ਬਹਿਓ।
ਸਾਧ ਸੰਗਤ ਜੀ, ਜਿਹੜੇ ਸਿਆਣੇ ਸਿੰਘ ਭਾਈ ਮਨੀ ਸਿੰਘ ਨਾਲ ਪ੍ਰੇਮ ਰੱਖਣ ਵਾਲੇ, ਉਹਨਾਂ ਨੇ ਸਾਥ ਨਹੀਂ ਛੱਡਿਆ। ਬਾਕੀ ਦਾ ਖਾਲਸਾ ਸਾਰਾ ਚਲਾ ਗਿਆ, ਪਰ ਕੁਝ ਪ੍ਰੇਮੀ ਜਿਹੜੇ ਭਾਈ ਸਾਹਿਬ ਦੇ ਕੋਲ ਰਹਿੰਦੇ ਸੀ ਉਹ ਨਾਲ ਹੀ ਰਹੇ।
ਦੋਹਰਾ ਪੈਸੋ ਪੂਰੋ ਨਹਿ ਭਇਓ, ਤੁਰਕਨ ਆਮਦ ਜਾਨ।
ਤੁਰਕਾਂ ਨੂੰ ਜਿਹੜਾ 10,000 ਰੁਪਇਆ ਦੇਣਾ ਸੀ, ਅੱਧਾ ਵੀ ਇਕੱਠਾ ਨਹੀਂ ਹੋਇਆ, ਮਾਇਆ ਆਈ ਨੀ, ਚੜਾਵਾ ਹੀ ਨੀ ਚੜਿਆ, ਆਮਦਨ ਨੀ ਹੋਈ ਦਰਬਾਰ ਸਾਹਿਬ, ਪੈਸੇ ਕਿੱਥੋਂ ਦੇਣੇ ਸੀ, ਲੰਗਰ ਦਾ ਕੰਮ ਵੀ ਪੂਰਾ ਨੀ ਚੱਲਿਆ।
ਦੰਗੋ ਫੰਗੋ ਭੀ ਭਇਓ, ਪਹੁੰਚਿਓ ਸਮੇਂ ਸੋ ਆਣ।
ਇਹੋ ਜਿਹਾ ਸਮਾਂ ਸੀ, ਮਾਹੌਲ ਤਣਾਅ ਦਾ ਬਣ ਗਿਆ, ਦੰਗੇ ਦੀ ਲੜਾਈ ਦੀ ਗੱਲ ਬਣ ਗਈ।
ਸਿੰਘ ਸੋ ਦੰਗਿਓ ਕਬ ਟਲੈ, ਜਿਨ ਕੀ ਆਦਤ ਦੰਗ।
ਸਿੰਘ ਦੰਗੇ ਤੋਂ ਟਲਦੇ ਕੋਈ ਨੀ, ਕਿਉਂਕਿ ਇਹਨਾਂ ਦੀ ਆਦਤ ਹੈ ਜਾਤ ਗੋਤ ਸਿੰਘਨ ਕੀ ਦੰਗਾ। ਇਹ ਤਾਂ ਬਾਦਸ਼ਾਹ ਦੀ ਫੌਜਾਂ ਨੂੰ ਵੇਖ ਕੇ ਖਾਮ ਖਾ ਲੜਨ ਨੂੰ ਪੈਂਦੇ ਹੈ। ਇਸ ਕਰਕੇ ਭਾਈ ਮਨੀ ਸਿੰਘ ਨੇ ਉਹਨੂੰ ਟੋਰ ਦਿੱਤਾ ਵੀ ਤੁਸੀਂ ਇੱਥੋਂ ਚਲੇ ਜਾਓ।
ਹੋਵੇ ਪ੍ਰਸੰਨ ਇਹ ਕਰਤ ਹੀ, ਆਦਾ ਹੈ ਦੰਗ ਔ ਜੰਗ।
ਇਹ ਤੇ ਮੁੱਢ ਤੋਂ ਹੀ ਜੰਗ ਕਰਕੇ ਖੁਸ਼ ਹੁੰਦੇ ਹੈ।
ਚਾਉ ਪਈ ਜਾਉ ਅੰਮ੍ਰਿਤਸਰ ਲੱਖੂ ਆਇਓ।
ਉਧਰੋਂ ਸਿੰਘ ਤੇ ਚਲੇ ਗਏ, ਲੱਖੂ ਅੰਮ੍ਰਿਤਸਰ ਆ ਗਿਆ।
ਉਹਾਂ ਸਿੰਘ ਜੋ ਕੋਉ ਉਨ ਪਾਇਓ।
ਜਿਹੜੇ ਕੋਈ ਥੋੜੇ ਵਾਲੇ ਸਿੰਘ ਰਹਿ ਗਏ ਸੀਗੇ, ਜਾਣ ਚ ਦੇਰੀ ਹੋ ਗਈ ਜਿਨ੍ਹਾਂ ਨੂੰ,
ਦੰਗਾ ਫੰਗਾ ਸੋ ਸੋ ਫੜ ਲਇਓ।
ਉਹਨਾਂ ਨਾਲ ਲੜਾਈ ਹੋ ਗਈ, ਉਹ ਥੋੜੇ ਸੀਗੇ, 10-20 ਸਿੰਘ ਸਿੰਘ ਕੀ ਕਰਦੇ ਇੰਨੀ ਫੌਜ ਦੇ ਅੱਗੇ, ਉਹਨਾਂ ਨੇ ਉਹ ਫੜ ਲਏ ਸਾਰੇ,
ਫੜ ਆਗਾ ਨਵਾਬ ਪਾਸ ਪਹੁੰਚੇ ਹੋ,
ਉਹਨਾਂ ਨੂੰ ਗ੍ਰਿਫਤਾਰ ਕਰਕੇ ਲੱਖੂ ਨੇ ਨਵਾਬ ਕੋਲ ਭੇਜ ਦਿੱਤਾ।
ਉਤੇ ਸਿੰਘਣ ਮੈਂ ਜੋ ਨਾਮਦਾਰ,
ਜਿਹੜੇ ਸਿੰਘਾਂ ਚੋ ਮੁਖੀ ਸਿੰਘ ਸਨ, ਨਾਮੀ ਸਿੰਘ ਸਨ ਜਰਨੈਲ ਪੰਥ ਦੇ,
ਸੋ ਫੜ ਲਈਏ ਮਨੀ ਸਿੰਘ ਨਾਰ,
ਉਹਨਾਂ ਚੋ ਕਈ ਭਾਈ ਮਨੀ ਸਿੰਘ ਦੇ ਨਾਲ ਫੜੇ ਗਏ, ਜਿਨ੍ਹਾਂ ਚੋ ਭਾਈ ਗੁਲਜ਼ਾਰਾ ਸਿੰਘ ਜੀ, ਭਾਈ ਮਨੀ ਸਿੰਘ ਦਾ ਪੁੱਤਰ ਭਾਈ ਚਿੱਤਰ ਸਿੰਘ, ਏਦਾਂ ਹੋਰ ਭੱਟਾਂ ਦੇ ਪਰਿਵਾਰ ਵਿੱਚੋਂ ਵੀ ਕੁਝ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ। ਇਹ ਸਾਰੇ ਸੱਤ ਅੱਠ ਸਿੰਘ ਜਿਹੜੇ ਮੁਖੀ ਮੁਖੀ ਫੜੇ ਗਏ।
ਐਸੋ ਫੇਰ ਸਮੇਂ ਕੋ ਆਇਓ,
ਐਸਾ ਸਮੇਂ ਦਾ ਫੇਰ ਬਣਿਆ,
ਅਰ ਤਾਕਤ ਅਰ ਤਕਤ ਤਹ ਔਰੋ ਭਇਓ,
ਸੋ ਇਸ ਤਰ੍ਹਾਂ ਦਾ ਵਰਤਾਰਾ ਹੋਇਆ। ਭਾਣਾ ਪਰਮੇਸ਼ਰ ਦਾ ਕਿਤੇ ਦਾ ਮੇਲਾ ਲੱਗਣਾ ਸੀ ਖੁਸ਼ੀਆਂ ਨਾਲ, ਪਰ ਨਰ ਚਾਹਤ ਕਛ ਔਰ, ਔਰਾ ਕੀ ਔਰਾ ਭਾਈ, ਹੋਰ ਦੀ ਹੋਰ ਹੀ ਗੱਲ ਬੇਰਸੀ ਹੋ ਗਈ ਜ਼ਿਆਦਾ ਹੀ।
ਸੋ ਨਵਾਬ ਕੈ ਅੱਗੇ ਖੜਾਈ,
ਇਹਨਾਂ ਸਾਰਿਆਂ ਨੂੰ ਫੜ ਕੇ ਨਵਾਬ ਜਕਰੀਏ ਦੇ ਸਾਹਮਣੇ ਪੇਸ਼ ਕੀਤਾ।
ਨਵਾਬ ਕਾਜ਼ੀਆਂ ਦਿਓ ਪਖਾਈ,
ਤੇ ਕਾਜ਼ੀਆਂ ਨੇ ਨਵਾਬ ਦੇ ਕੰਨ ਭਰ ਦਿੱਤੇ। ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਕਾਜ਼ੀ ਕਹਿਣ ਲੱਗੇ ਜੀ ਇਹ ਜਿਹੜਾ ਹੈ ਨਾ ਮਨੀ ਸਿੰਘ, ਇਹਦੇ ਵਾਸਤੇ ਸ਼ਰ੍ਹਾਂ ਚ ਸਖਤ ਹੁਕਮ ਹੈ ਬਾਕੀਆਂ ਨਾਲੋਂ। ਉਹ ਕਹਿੰਦੇ ਕਿਉਂ? ਕਾਜ਼ੀ ਕਹਿੰਦੇ ਫਿਰ ਇਹ ਸਿੰਘ ਪੰਥ ਕਾ ਮੁਖੀਆ ਸਿੰਘਨ ਤਾਈ ਸਿਖਾ ਹੈ, ਇਹ ਸਿੰਘਾਂ ਦਾ ਮੁਖੀਆ, ਸਿੰਘਾਂ ਦੇ ਅੰਦਰ ਸਪਿਰਟ ਭਰਦਾ, ਇਹ ਅੰਮ੍ਰਿਤ ਛਕਾਉਂਦਾ, ਤਾਂ ਹੀ ਇਹ ਨੌਜਵਾਨ ਲੜਨ ਨੂੰ ਪੈਂਦੇ ਆ, ਜੇ ਇਹ ਮਰ ਜਾਵੇ ਤੇ ਸਾਰੇ ਢਲ ਜਾਣਗੇ। ਕਹਿੰਦੇ ਇਹ ਵੱਡੀ ਬਲਾ ਹੈ। ਭਾਈ ਸਾਹਿਬ ਮਨੀ ਸਿੰਘ ਜੀ ਦੇ ਉੱਤੇ ਇਹ ਫਤਵਾ ਲਾਇਆ ਵੀ ਇਹ ਸਿੱਖਾਂ ਦੇ ਅੰਦਰ ਬਗਾਵਤ ਦਾ ਬੀਜ ਬੀਜਦੇ ਨੇ।
ਨਵਾਬ ਕਹਿਓ ਹਮ ਪੈਸੇ ਦੇਹੋ,
ਨਵਾਬ ਨੇ ਅੱਗੋਂ ਇਹ ਕਿਹਾ ਵੀ ਸਾਡੇ ਪੈਸੇ ਦਿਓ, ਬਈ ਤੁਸੀਂ 10,000 ਰੁਪਇਆ ਦੇਣਾ ਸਾਨੂੰ ਸਰਕਾਰ ਨੂੰ, ਉਹ ਦਿਓ।
ਔਰ ਸਿੰਘਣ ਕਹਿਓ ਜਾਮਨ ਲੇਹੋ,
ਜਿਹੜੇ ਲਾਹੌਰ ਦੇ ਸਿੰਘ ਸੀਗੇ ਭਾਈ ਸੂਰਤ ਸਿੰਘ ਜੀ, ਸੁਬੇਗ ਸਿੰਘ ਜੀ, ਇਹ ਲਾਹੌਰ ਦੇ ਵਿਚ ਰਹਿੰਦੇ ਸੀਗੇ, ਚੰਗੇ ਬੰਦੇ ਸੀ, ਜਿਹਨੂੰ ਕਹਿੰਦੇ ਆ ਵੀ ਇੱਜ਼ਤਦਾਰ ਪ੍ਰਤਿਸ਼ਠ ਆਦਮੀ ਸਨ। ਇਹਨਾਂ ਚੋਂ ਕੁਝ ਦੀਵਾਨ ਲੱਛੀ ਰਾਮ, ਕੌੜਾ ਮੱਲ, ਇਹ ਹਿੰਦੂ ਬਰਾਦਰੀ ਚੋਂ ਗੁਰੂ ਕੇ ਸਿੱਖ ਸਹਿਜਧਾਰੀ ਸਨ। ਜਿਹੜਾ ਸੂਰਤ ਸਿੰਘ ਸੀਗਾ ਇਹ ਐਦਾ ਅੰਮ੍ਰਿਤਧਾਰੀ ਸਿੰਘ ਸੀ, ਸਰਕਾਰੀ ਡਿਊਟੀ ਕਰਦਾ ਸੀ। ਔਰ ਸਾਧ ਸਿੰਘ ਜੀ ਜਿਹੜੇ ਸੰਪਰਦਾਇ ਗਿਆਨੀ ਦੇ, ਜਿਹੜੀ ਗਿਆਨੀਆਂ ਦੀ ਲਿਸਟ ਹੈ ਨਾ, ਉਹਦੇ ਵਿਚ ਵੀ ਭਾਈ ਸੂਰਤ ਸਿੰਘ ਦਾ ਜ਼ਿਕਰ ਆਉਂਦਾ ਵੀ ਸੂਰਤ ਸਿੰਘ ਜੀ ਸੰਪਰਦਾਇ ਦੇ ਟਕਸਾਲ ਦੇ ਮੁਖੀ ਰਹੇ, ਕਿਉਂਕਿ ਉਹਨਾਂ ਨੇ ਅਰਥ ਪੜ੍ਹੇ ਉੱਥੋਂ ਮਾਰ ਭਾਈ ਮਨੀ ਸਿੰਘ ਜੀ ਕੋਲੋਂ। ਉਹਨਾਂ ਸਿਆਣੇ ਸਿਆਣੇ ਸਿੰਘਾਂ ਨੇ ਜਬ ਦੀਵਾਨ ਨੂੰ ਆਖਿਆ, ਨਵਾਬ ਨੂੰ ਆਖਿਆ ਵੀ ਤੁਸੀਂ ਭਾਈ ਮਨੀ ਸਿੰਘ ਨੂੰ ਛੱਡ ਦਿਓ, ਅਸੀਂ ਲਾਹੌਰ ਵਾਲੇ ਇਕੱਠੇ ਕਰਕੇ ਦੇ ਦਿੰਦੇ ਤੁਹਾਡੇ ਪੈਸੇ, ਜਾਮਨ ਲੈ ਲਓ ਥੋੜੇ ਦਿਨ ਠਹਿਰ ਕੇ ਤੁਹਾਡੇ ਪੈਸੇ, ਅਸੀਂ ਜੇ ਤੁਸੀਂ 2-4 ਦਿਨ 10 ਦਿਨ ਸਬਰ ਕਰ ਲਓ, ਅਸੀਂ ਤੁਹਾਡੀ ਮਾਇਆ ਤਾਰ ਦੇਣੀ ਇਕੱਠੀ ਕਰਕੇ।
ਸ਼ਾਹੂਕਾਰ ਭੀ ਮੰਨਣ ਥੇ ਆਏ,
ਜਿਹੜੇ ਸ਼ਹਿਰ ਦੇ ਸ਼ਾਹੂਕਾਰ ਸੀ, ਦੀਵਾਨ ਲੱਛੀ ਰਾਮ ਹੋ ਗਿਆ, ਕੌੜਾ ਮੱਲ ਹੋ ਗਿਆ, ਭਾਈ ਸੂਰਤ ਸਿੰਘ ਹੋ ਗਿਆ, ਸੁਬੇਗ ਸਿੰਘ, ਸ਼ਹਿਰ ਦੇ ਵੱਡੇ ਵੱਡੇ ਬੰਦੇ ਸਾਰੇ ਇਕੱਠੇ ਹੋ ਕੇ ਪੰਚਾਇਤ ਦੇ ਰੂਪ ਚ ਆਏ ਵੀ ਮਨੀ ਸਿੰਘ ਨੂੰ ਛੱਡ ਦਿਓ, ਸਾਡੀ ਜਾਮਣੀ ਲੈ ਲਓ, ਪੈਸੇ ਅਸੀਂ ਦੇ ਦਿਆਂਗੇ।
ਮਨੀ ਸਿੰਘ ਸੋ ਦਏ ਹਟਾਏ,
ਪਰ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਕਹਿਤਾ ਵੀ ਨਹੀਂ, ਤੁਸੀਂ ਸਾਡੀ ਜਾਮਣੀ ਨਹੀਂ ਲੈਣੀ, ਹੁਣ ਤੁਸੀਂ ਸਾਨੂੰ ਛੁਡਾਉਣ ਵਾਸਤੇ ਪੈਸਾ ਵੀ ਨਹੀਂ ਭਰਨਾ, ਹੁਣ ਜਿਹੜਾ ਸਮਾਂ ਆਉਣਾ ਸੀ ਉਹ ਆ ਚੁੱਕਾ ਹੈ, ਜਿਹੜੀ ਸਮੇਂ ਦੀ ਅਸੀਂ ਉਡੀਕ ਕਰ ਰਹੇ ਸੀ ਉਹ ਟਾਈਮ ਆ ਗਿਆ, ਇਸ ਕਰਕੇ ਸਿੰਘੋ ਸਾਨੂੰ ਛੁਡਾਉਣ ਦੀ, ਸਾਡੀ ਜ਼ਮਾਨਤ ਕਰਾਉਣ ਦੀ ਕੋਸ਼ਿਸ਼ ਨਾ ਕਰੋ।
ਹਮ ਪੈ ਟਕੇ ਅਬੈ ਸੋ ਨਾਹੀ,
ਕਹਿ ਦਿੱਤਾ ਸਾਡੇ ਕੋਲ ਕੋਈ ਪੈਸਾ ਨਹੀਂ, ਹੁਣ ਅਸੀਂ ਕੋਈ ਪੈਸਾ ਦੇਣਾ ਨਹੀਂ ਸਰਕਾਰ ਨੂੰ।
ਟਕੇ ਨਾ ਦੇਣੇ ਹਮਨੇ ਕਦਾਹੀ,
ਅਸੀਂ ਕਦੀ ਵੀ ਨਹੀਂ ਦੇਣਾ, ਅਸੀਂ ਇਹਨਾਂ ਨੂੰ ਕਿਉਂ ਦਈਏ ਪੈਸੇ ਹੁਣ।
ਕਹੇ ਉਹ ਵੇਲਾ ਹੈ ਹਮਰੋ ਆਇਆ,
ਭਾਈ ਸਾਡੀ ਸ਼ਹੀਦੀ ਦਾ ਸਮਾਂ ਆ ਗਿਆ, ਸਾਨੂੰ ਜੋ ਖਾਲਸੇ ਪੰਥ ਵੱਲੋਂ ਬਚਨ ਹੋਇਆ ਉਹ ਪੂਰਾ ਹੋਣ ਦਾ ਟਾਈਮ ਆ ਗਿਆ।
ਬਚਨ ਸਿੱਖਣ ਮੈਂ ਚਾਹੋ ਉਤਰ ਆਇਆ,
ਉਹ ਜਿਹੜਾ ਖਾਲਸੇ ਦਾ ਬਚਨ ਹੈ ਉਹ ਪੂਰਾ ਕਰਨਾ ਚਾਹੁੰਦੇ ਅਸੀਂ।
ਮੈਂ ਬੰਦ ਬੰਦ ਅਬ ਚਾਹੋ ਕਟਾਇਆ,
ਮੈਂ ਆਪਣੇ ਬੰਦ ਬੰਦ ਕਟਵਾਣੇ ਹੈ ਜੋ ਮੈਨੂੰ ਪੰਥ ਖਾਲਸੇ ਵੱਲੋਂ ਹੁਕਮ ਲੱਗਾ ਹੋਇਆ।
ਇਮ ਕਹਿ ਕਹਿ ਉਨ ਇਮੈ ਅਲਾਇਆ,
ਭਾਈ ਮਨੀ ਸਿੰਘ ਜੀ ਨੇ ਦੀਵਾਨ ਲੱਛੀ ਰਾਮ, ਕੌੜਾ ਮੱਲ, ਭਾਈ ਸੂਰਤ ਸਿੰਘ ਆਦਿਕ ਸਿਆਣੇ ਸਿੰਘਾਂ ਨੂੰ ਰੋਕ ਦਿੱਤਾ, ਮੇਰੀ ਜਮਾਨਤ ਨੀ ਕਰਾਣੀ ਕਿਸੇ ਨੇ, ਮੇਰੇ ਪੈਸੇ ਨੀ ਤਾਰਨੇ।
ਅਬ ਪੈਸੇ ਹਮ ਪੈ ਕਛ ਨਾਹੀ।
ਜ਼ਕਰੀਆ ਨੂੰ ਕਹਿਤਾ ਸਾਡੇ ਕੋਲ ਕੋਈ ਪੈਸਾ ਨਾ ਮੰਗੀ, ਹੁਣ ਅਸੀਂ ਪੈਸਾ ਨਹੀਂ ਦੇਣਾ।
ਲੈ ਜਾਣ ਹਮਾਰੀ ਨਗਦੀ ਮਾਹੀ।
ਤੈਨੂੰ ਨਗਦ ਦਿਆਂਗੇ ਪਰ ਆਪਣੀ ਜਾਨ ਦਿਆਂਗੇ। ਆਖੋ ਸ੍ਰੀ ਵਾਹਿਗੁਰੂ, ਜਾਨ ਦਿਆਂਗੇ ਆਪਣੀ, ਅਸੀਂ ਆਪਣੇ ਸੀਸ ਦਿਆਂਗੇ ਨਗਦ, ਅਸੀਂ ਪੈਸੇ ਨਹੀਂ ਓ ਦੇਣੇ ਤੇਰੇ।
ਸ਼ਹਿਰ ਲੋਕ ਆ ਇਕੱਠੇ ਹੋਏ।
ਸਾਰਾ ਸ਼ਹਿਰ ਇਕੱਠਾ ਹੋ ਗਿਆ, ਲਾਹੌਰ ਚ ਬੜੀ ਹਾਹਾਕਾਰ ਮਚ ਗਈ। ਭਾਈ ਸਾਹਿਬ ਮਨੀ ਸਿੰਘ ਦੀ ਗ੍ਰਿਫਤਾਰੀ ਪੰਜਾਬ ਵਾਸਤੇ, ਪੂਰੇ ਹਿੰਦੁਸਤਾਨ ਦੇ ਸਿੱਖਾਂ ਵਾਸਤੇ, ਕਿਉਂਕਿ ਉਹ ਤਾਂ ਸਾਰੀ ਦੁਨੀਆਂ ਚ ਪ੍ਰਸਿੱਧ ਸਨ, ਗੁਰੂ ਘਰ ਦੇ ਮਹਾਨ ਸਿੱਖ ਸਨ।
ਲੈ ਕੇ ਪੈਸੇ ਆਣ ਖਲੋਏ।
ਸ਼ਹਿਰ ਚੋਂ ਬਹੁਤ ਸਾਰੇ ਲੋਕ ਪੈਸੇ ਲੈ ਕੇ ਆ ਗਏ। ਦੋ ਮੁਸਲਮਾਨਾਂ ਦਾ ਵੀ ਜ਼ਿਕਰ ਹੈ, ਫਕੀਰ ਸਨ ਉਹ ਆਏ, ਕਹਿੰਦੇ ਜਦੋਂ ਭਾਈ ਸਾਹਿਬ ਦੇ ਬੰਦ ਬੰਦ ਕੱਟਣੇ ਸ਼ੁਰੂ ਹੋਏ ਨਾ ਉਦੋਂ ਆ ਗਏ। ਅੱਗੇ ਕਥਾ ਆਉਂਦੀ ਹੈ, ਉਹ ਭਾਈ ਗਿਆਨ ਸਿੰਘ ਗਿਆਨੀ ਦੇ ਨਾਮ ਵੀ ਲਿਖੇ ਪੰਥ ਪ੍ਰਕਾਸ਼ ਵਿੱਚ ਦੂਸਰੇ ਵਿੱਚ, ਵੀ ਜਦੋਂ ਉਹ ਦੋਵੇਂ ਮੁਸਲਮਾਨ ਫਕੀਰ ਆਏ ਤੇ ਭਾਈ ਮਨੀ ਸਿੰਘ ਦੇ ਹੱਥ 'ਤੇ ਟੋਕਾ ਰੱਖਣ ਲੱਗੇ ਤੇ ਉਹ ਦੌੜ ਕੇ ਗਏ ਨਵਾਬ ਕੋਲ। ਕਹਿੰਦੇ ਨਵਾਬ ਬੜਾ ਕਹਿਰ ਹੋ ਜਾਏਗਾ, ਸ਼ਹਿਰ ਲਾਹੌਰ ਪੁੱਠਾ ਹੋ ਜਾਏਗਾ, ਬੜਾ ਜ਼ੁਲਮ ਹੋਏਗਾ, ਰੋਕ ਦੇ ਕੰਮ ਨੂੰ। ਬੜੇ ਜ਼ਬਰਦਸਤ ਸ਼ਬਦਾਂ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਹੁਣੇ ਰੋਕ ਦੇ। ਇੱਧਰ ਭਾਈ ਸਾਹਿਬ ਦੇ ਬੰਦ ਬੰਦ ਕੱਟਣੇ ਸ਼ੁਰੂ ਹੋ ਗਏ, ਉਧਰੋਂ ਨਵਾਬ ਨੇ ਹੁਕਮ ਦੇ ਦਿੱਤਾ ਵੀ ਬੰਦ ਕਰ ਦਿਓ, ਰੋਕ ਦਿਓ। ਪਰ ਜਦੋਂ ਉਹਨੂੰ ਹੁਕਮ ਆਇਆ ਉਹਨੇ ਚਿਰ ਨੂੰ ਭਾਈ ਸਾਹਿਬ ਸ਼ਹੀਦੀ ਪਾ ਗਏ। ਸੋ ਖਾਲਸਾ ਜੀ, ਐਸੀ ਹਸਤੀ ਸਨ ਭਾਈ ਮਨੀ ਸਿੰਘ ਜੀ, ਹਿੰਦੂ ਮੁਸਲਮਾਨ ਸਭ ਪੈਸੇ ਲੈ ਕੇ ਆ ਗਏ ਵੀ ਇਹਨਾਂ ਨੂੰ ਛੱਡ ਦਿਓ।
ਦੋਹਰਾ ਮਨੀ ਸਿੰਘ ਸੋ ਲੱਖ ਸਮੋ ਹੋਈ ਬਾਤ ਦੇ ਤੋੜ।
ਭਾਈ ਮਨੀ ਸਿੰਘ ਜੀ ਨੇ ਸਮਾਂ ਵੇਖਿਆ ਵੀ ਉਹ ਪੰਥ ਖਾਲਸੇ ਦਾ ਬਚਨ ਪੂਰਾ ਹੋਣ ਦਾ ਸਮਾਂ ਆ ਗਿਆ, ਤੋੜ ਨਿਭੀਏ ਹੁਣ।
ਸਿੱਖਣ ਬਚਨ ਸੋ ਕਿਮ ਟਲੈ ਕਰੋ ਯਤਨ ਜੋ ਕਰੋੜ।
ਭਾਈ ਸਾਹਿਬ ਕਹਿਣ ਲੱਗੇ ਜਿੰਨੇ ਮਰਜ਼ੀ ਯਤਨ ਕਰ ਲੋ, ਜਿਹੜਾ ਪੰਥ ਦਾ ਬਚਨ ਹੈ ਉਹ ਪੂਰਾ ਹੋਣਾ ਹੈ।
ਚਾਉ ਪਈ ਨਵਾਬ ਮਨੈ ਬਹੁ ਕ੍ਰੋਧੋ ਆਇਆ।
ਨਵਾਬ ਬੜੇ ਗੁੱਸੇ ਵਿਚ ਆ ਗਿਆ।
ਹੁਣ ਸਰਾਪ ਨੇ ਸਮੋ ਪੁਜਾਇਆ।
ਇਧਰੋਂ ਭਾਈ ਸਾਹਿਬ ਨੂੰ ਜਿਹੜਾ ਪੰਥ ਵੱਲੋਂ ਸਰਾਪ ਹੋਇਆ ਸੀ ਉਹ ਸਮਾਂ ਪੂਰਾ ਹੋ ਗਿਆ।
ਕਾਜੀ ਮੁੱਲਾ ਲਏ ਬੁਲਾਈ।
ਕਾਜੀ ਮੁੱਲਾ ਬੁਲਾ ਲਏ ਫਿਰ ਜ਼ਕਰੀਆ ਨੇ।
ਪੁੱਛਿਓ ਉਨ ਕੋ ਪਾਸ ਬਹਾਈ।
ਕੋਲ ਬਹਾ ਕੇ ਕਾਜੀਆਂ ਨੂੰ ਪੁੱਛਦਾ ਸੂਬਾ।
ਖਾਨ ਕਹਿਓ ਹੋ ਮੁਸਲਮਾਨ।
ਕਾਜੀਆਂ ਨੂੰ ਪੁੱਛਿਆ ਵੀ ਕੀ ਸਰਾ ਕਹਿੰਦੀ ਹੈ। ਸਾਰਿਆਂ ਨੇ ਸਲਾਹ ਕਰਕੇ ਮਨੀ ਸਿੰਘ ਜੀ ਨੂੰ ਕਿਹਾ, ਮਨੀ ਸਿੰਘ ਜੀ ਮੁਸਲਮਾਨ ਬਣ ਜਾਓ,
ਤਦ ਛੋਡਾਂਗੇ ਤੁਮਰੀ ਜਾਨ।
ਅਸੀਂ ਤੇਰੀ ਜਾਨ ਮਾਫੀ ਕਰ ਦਿਆਂਗੇ, ਬਖਸ਼ ਦਿਆਂਗੇ, ਇਸਲਾਮ ਕਬੂਲ ਕਰ ਲੈ, ਸਾਰੇ ਗੁਨਾਹ ਮਾਫ਼ ਹੋ ਜਾਣਗੇ, ਮੁਸਲਮਾਨ